ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਅਨੀਲੇ ਕੁੰਭ ਭਰਾਈਲੇ ਉਦਕ ਠਾਕੁਰ ਕਉ ਇਸ਼ਨਾਨ ਕਰੋ ਬਿਆਲੀਸ ਲੱਖ ਜੀ ਜਲ ਮੈਂ ਹੋਤੇ ਬੀਠਲ ਪਹਿਲਾ ਕਾਏ ਕਰੋ ਆਨੀਲੇ ਕੁੰਭ ਭਰਾਈਲੇ ਉਦਕ ਠਾਕੁਰ ਕਉ ਇਸ਼ਨਾਨ ਕਰੋ ਬਿਆਲੀਸ ਲੱਖ ਜੀ ਜਲ ਮੈਂ ਹੋਤੇ ਬੀਠਲ ਪਹਿਲਾ ਕਾਏ ਕਰੋ ਜਤਰ ਜਾਓ ਤਤ ਬੀਠਲ ਪਹਿਲਾ ਮਹਾ ਆਨੰਦ ਕਰੇ ਸਦ ਕੇਲਾ ਰਹਾਓ ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰੋ ਪਹਿਲੇ ਬਾਸ ਲਈ ਹੈ ਭਵਰ ਹੈ ਬੀਠਲ ਪਹਿਲਾ ਕਾਏ ਕਰੋ ਆਨੀਲੇ ਦੂਧ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦ ਕਰੋ ਪਹਿਲੇ ਦੂਧ ਬਿਟਾਰਿਓ ਬਛਰੈ ਬੀਠਲ ਪਹਿਲਾ ਕਾਏ ਕਰੋ ਈਬੈ ਬੀਠਲ ਉਬੈ ਬੀਠਲ ਬੀਠਲ ਬਿਨਾ ਸੰਸਾਰ ਨਹੀਂ ਥਾਨ ਥਨੰਤਰ ਨਾਮਾ ਪ੍ਰਣਵੈ ਪੂਰ ਰਹਿਓ ਤੂੰ ਸਰਬ ਮਹੀ ਈਬੈ ਬੀਠਲ ਉਬੈ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ ਥਨੰਤਰ ਨਾਮਾ ਪ੍ਰਣਵੈ ਪੂਰ ਰਹਿਓ ਤੂੰ ਸਰਬ ਮਹੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨੀ ਯੋਗ ਜੁਗੋ ਜੁਗ ਟਲ ਚਵਰ ਸ਼ਤਰ ਤਖ ਦੇ ਮਾਲਿਕ ਦਇਆ ਸਿੰਧ ਕਿਰਪਾ ਨਿਧ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਧੰਨ ਧੰਨ ਸਤਿਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਪਾਵਨ ਅਸਥਾਨ ਦੇ ਦਰਸ਼ਨ ਔਰ ਇਸ਼ਨਾਨ ਪ੍ਰਾਪਤ ਕਰਕੇ ਆਪਣੇ ਭਾਗਾਂ ਨੂੰ ਹੋਰ ਵੀ ਵੱਡੇ ਭਾਗ ਬਣਾ ਰਹੇ ਹੋ। ਸਭਨਾ ਉੱਪਰ ਨਦਰ ਪ੍ਰਭ ਤੇਰੀ ਕਿਸੇ ਥੋਰੀ ਕਿਸੇ ਹੈ ਕਨੇਰੀ। ਅਕਾਲ ਪੁਰਖ ਵਾਹਿਗੁਰੂ ਜੀ ਦੀ ਨਦਰ ਸਾਰਿਆਂ ਉੱਤੇ ਹੈ ਪਰ ਸਤ ਸੰਗਤ ਜਿਨ੍ਹਾਂ ਨੂੰ ਸਤਸੰਗਤ ਪ੍ਰਾਪਤ ਹੋਵੇ ਉਹਨਾਂ ਉੱਤੇ ਕਨੇਰੀ ਨਦਰ ਹੈ। ਜਿਨ ਕੋ ਭੈ ਦਇਆਲ ਤਿੰਨ ਸਾਧੂ ਸੰਗ ਪਿਆ ਅੰਮ੍ਰਿਤ ਹਰ ਕਾ ਨਾਮ ਤਿੰਨੀ ਜਨੀ ਜਪ ਲਿਆ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਆਪਾਂ ਸਾਰਿਆਂ ਨੂੰ ਇਸ ਭਾਗ ਬਖਸ਼ਿਸ਼ ਕੀਤਾ। ਅੰਮ੍ਰਿਤ ਵੇਲੇ ਜੋ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਨੇ ਪ੍ਰਕਾਸ਼ਮਾਨ ਹੋ ਕੇ ਪਾਵਨ ਮੁੱਖ ਵਾਹਕ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ, ਨਿਤਾ ਪ੍ਰਤੀ ਮਰਿਆਦਾ ਅਨੁਸਾਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪਾਂ ਸਾਰੇ ਵਿਚਾਰ ਕਰਨ ਵਾਸਤੇ ਜੁੜ ਬੈਠੇ ਹਾਂ। ਅੱਜ ਦਾ ਇਹ ਪਾਵਨ ਸ਼ਬਦ ਆਸਾ ਰਾਗ ਅੰਦਰ ਭਗਤ ਨਾਮਦੇਵ ਸਾਹਿਬ ਜੀਆਂ ਦਾ ਉਚਾਰਨ ਕੀਤਾ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਅੰਗ 485 ਉੱਤੇ ਸਵਾਹੇਮਾਨ ਹੈ। ਮਹਾਰਾਸ਼ਟਰ ਦੇ ਜੰਪਲ ਹੋਣ ਕਰਕੇ ਭਗਤ ਨਾਮਦੇਵ ਸਾਹਿਬ ਮਰਾਠੀ ਦੇ ਸ਼ਬਦਾਂ ਵਿੱਚ, ਉਹਨਾਂ ਦੀ ਭਾਸ਼ਾ ਵਿੱਚ, ਉਹਨਾਂ ਦੇ ਅੱਖਰਾਂ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਉਸਤਤ ਕਰ ਰਹੇ ਹਨ। ਉਹ ਅਕਾਲ ਪੁਰਖ ਵਾਹਿਗੁਰੂ ਜਿਹਦੇ ਅਨੇਕਾਂ ਨਾਮ ਨੇ, ਉਹਨੂੰ ਕੋਈ ਰਾਮ ਕਵੇ, ਅੱਲਾ ਕਵੇ, ਵਾਹਿਗੁਰੂ ਕਵੇ, ਗੋਬਿੰਦ ਕਵੇ, ਗੋਪਾਲ ਕਵੇ, ਬੀਠਲ ਕਵੇ, ਧਰਨੀ ਧਰ ਕਵੇ, ਨਾਰਾਇਣ ਕਵੇ, ਉਹ ਬੀਠਲ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਸਰਵ ਵਿਆਪਕ ਹੈ, ਸਰਵ ਕਲਾ ਸਮਰੱਥ ਹੈ, ਓਮਨੀਪੋਟੈਂਟ ਹੈ, ਸਰਵ ਸ਼ਕਤੀਮਾਨ ਹੈ, ਹਰ ਜਗ੍ਹਾ ਉੱਤੇ ਮੌਜੂਦ ਹੈ। ਇਸ ਲਈ ਅੱਜ ਮਹਾਰਾਜ ਜੀ ਭਗਤੀ ਕਰਨ ਵਾਲਿਆਂ ਨੂੰ ਉਹ ਉਪਦੇਸ਼ ਦਿੰਦੇ ਹਨ ਕਿ ਭਾਈ ਅਕਾਲ ਪੁਰਖ ਵਾਹਿਗੁਰੂ ਜਿੱਧਰ ਕਿੱਧਰ ਵੇਖੋ, ਜਤਰ ਕਤਰ ਜਿੱਧਰ ਕਿੱਧਰ ਵੇਖੋਗੇ ਉੱਥੇ ਹਰ ਥਾਂ 'ਤੇ ਮੌਜੂਦ ਹੈ ਔਰ ਉਸਦੀ ਪੂਜਾ ਆਪਣੇ ਆਪ ਹੋ ਰਹੀ ਹੈ। ਆਪਾਂ ਸਿਰਫ ਉਹਦੇ ਵਿੱਚ ਸ਼ਾਮਿਲ ਹੋਣਾ ਹੈ। ਕਿਸੇ ਚੀਜ਼ ਨਾਲ ਕੋਈ ਬੰਦਾ ਰੱਬ ਨੂੰ ਪ੍ਰਸੰਨ ਨਹੀਂ ਕਰ ਸਕਦਾ ਤਾਂ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਕਿਵੇਂ ਪ੍ਰਸੰਨ ਹੁੰਦੇ ਨੇ, ਫਿਰ ਉਹਦੀ ਪੂਜਾ ਕਿਵੇਂ ਕੀਤੀ ਜਾਵੇ। ਅੱਜ ਬਹੁਤ ਪਿਆਰ ਨਾਲ ਰੂਹਾਨੀਅਤ ਦੇ ਰਾਹ ਉੱਤੇ ਤੁਰਨ ਵਾਲਿਆਂ ਨੂੰ ਉਪਦੇਸ਼ ਦੇ ਰਹੇ ਹਨ। ਆਓ ਸਤਿਗੁਰ ਜੀਆਂ ਦੇ ਇਸ ਪਾਵਨ ਪਵਿੱਤਰ ਮੁਬਾਰਕ ਸ਼ਬਦ ਦੀ ਵਿਚਾਰ ਨਾਲ ਜੁੜੀਏ। ਇੱਕ ਵਾਰ ਸਾਰੀ ਸੰਗਤ ਜਿੰਨੇ ਸਰੀਰ ਜੁੜ ਬੈਠੇ ਹੋ ਜਾਂ ਦੂਰ ਦੁਰੇਡੇ ਘਰਾਂ ਵਿੱਚ, ਦੇਸ਼ ਵਿਦੇਸ਼ ਵਿੱਚ ਇੰਟਰਨੈੱਟ ਦੇ ਮਾਧਿਅਮ ਰਾਹੀਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਚਰਨਾਂ ਨਾਲ ਜੁੜੇ ਹੋ, ਇੱਕ ਵਾਰ ਸਾਰੀ ਸੰਗਤ ਲਵਾਓ ਹਾਜ਼ਰੀ, ਆਸੀਸ ਬਖਸ਼ੋ। ਦੋਵੇਂ ਹੱਥ ਜੋੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਸੀਸ ਨਿਵਾ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਆਖਿਆ ਕਰੋ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਵਾਹਿਗੁਰੂ ਕਹਿੰਦਿਆਂ ਮੁੱਖ ਪਵਿੱਤਰ ਔਰ ਵਾਹਿਗੁਰੂ ਕਹਿੰਦਿਆਂ ਸਵਾਸਾਂ ਦਾ ਭਲਾ। ਜਿਹੜੇ ਸਵਾਸ ਨਾਲ ਆਪਾਂ ਵਾਹਿਗੁਰੂ ਕਹਿੰਦੇ ਉਹ ਸਵਾਸ ਸਫਲ ਹੋ ਜਾਂਦਾ। ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰਦੇ ਹਨ। ਭਗਤ ਬਾਣੀ ਵਿੱਚ ਧੰਨ ਧੰਨ ਭਗਤ ਬਾਬਾ ਨਾਮਦੇਵ ਸਾਹਿਬ ਜੀ ਬਹੁਤ ਹੀ ਪਿਆਰ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਵ ਵਿਆਪਕ ਹੋਣ ਦੀਆਂ ਬਾਤਾਂ ਆਪਾਂ ਨੂੰ ਸਮਝਾ ਰਹੇ ਹਨ। ਆਓ ਪਿਆਰ ਨਾਲ ਪਹਿਲੀ ਪੰਕਤੀ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਆਨੀ ਲੇ ਕੁੰਭ ਭਰਾਈ ਲੇ ਉਦਕ, ਠਾਕੁਰ ਕਉ ਇਸ਼ਨਾਨ ਕਰੋ।
ਆਖੋ ਸਤਨਾਮ ਸ੍ਰੀ, ਫਿਰ ਆਖੋ ਗੱਜ ਕੇ ਸਤਨਾਮ ਸ੍ਰੀ। ਉਹ ਅਕਾਲ ਪੁਰਖ ਵਾਹਿਗੁਰੂ ਜਿਹਨੂੰ ਠਾਕੁਰ ਵੀ ਕਹਿੰਦੇ ਨੇ, ਠਾਕੁਰ ਦਾ ਅਰਥ ਹੁੰਦਾ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਹੁਕਮ ਵਿੱਚ ਠਾਕਿਆ ਹੋਇਆ, ਭਾਵ ਬੰਨਿਆ ਹੋਇਆ ਹੈ। ਕਹਿੰਦੇ ਉਸ ਠਾਕੁਰ ਦਾ ਇਸ਼ਨਾਨ ਕਰਾਉਣ ਲਈ ਬਹੁਤ ਲੋਕ ਨੇ ਜਿਨ੍ਹਾਂ ਨੇ ਭਗਤੀ ਦਾ ਸਾਧਨ ਇਹ ਬਣਾਇਆ, ਰਸਤਾ ਇਹ ਅਪਣਾਇਆ ਹੋਇਆ ਕਿ ਇੱਕ ਕੁੰਭ ਭਾਵ ਘੜਾ ਪਾਣੀ ਦਾ ਭਰ ਲਿਆ ਔਰ ਉਸ ਪਾਣੀ ਨਾਲ ਉਹ ਕਹਿੰਦੇ ਨੇ ਠਾਕੁਰ ਦਾ ਇਸ਼ਨਾਨ ਕਰਾ ਰਹੇ ਹੋ। ਕਹਿੰਦੇ ਭਾਈ ਉਸ ਅਕਾਲ ਪੁਰਖ ਰੱਬ ਠਾਕੁਰ ਜਿਹੜਾ ਸ੍ਰਿਸ਼ਟੀ ਦਾ ਮਾਲਕ ਹੈ, ਪਹਿਲੀ ਗੱਲ ਤੋਂ ਮੇਲਾ ਹੀ ਨਹੀਂ ਹੁੰਦਾ, ਦੂਜੀ ਗੱਲ ਇਸ ਪਾਣੀ ਨਾਲ ਉਹਦਾ ਇਸ਼ਨਾਨ ਨਹੀਂ ਕਰਾਇਆ ਜਾ ਸਕਦਾ। ਕਿਉਂ? ਬੰਦਾ ਸਭ ਤੋਂ ਸੁੱਚੀ ਚੀਜ਼ ਪਾਣੀ ਮੰਨਦਾ ਅਤੇ ਜੇ ਸੁੱਚਮ ਤਾਂ ਪਾਣੀ ਮੰਨ ਕੇ ਸੁੱਚੇ ਪਾਣੀ ਨਾਲ ਇਸ਼ਨਾਨ ਕਰਾ ਕੇ ਕਹੀਏ ਠਾਕੁਰ ਦਾ ਇਸ਼ਨਾਨ ਹੋ ਰਿਹਾ ਤਾਂ ਕਹਿੰਦੇ ਭਾਈ ਇਹ ਵਿਅਰਥ ਦੀ ਘਟਨਾ ਹੈ। ਕਿਉਂ? 42 ਲੱਖ ਜੀਵ ਜਿਹੜੇ ਹਨ ਉਹ ਪਾਣੀ ਵਿੱਚ ਰਹਿੰਦੇ ਹਨ, ਤਾਂ ਫਿਰ ਅਗਲੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਭਾਈ ਪਾਣੀ ਸੁੱਚਾ ਹੋ ਹੀ ਨਹੀਂ ਸਕਦਾ ਔਰ ਪਾਣੀ ਨਾਲ ਠਾਕੁਰ ਦਾ ਇਸ਼ਨਾਨ ਨਹੀਂ ਹੋ ਸਕਦਾ।
42 ਲੱਖ ਜੀ ਜਲ ਮਹਿ ਹੋਤੇ ਬੀਠਲ ਪਹਿਲਾ ਕਾਏ ਕਰੋ।
ਕਹਿੰਦੇ ਦੱਸੋ ਭਾਈ ਉਸ ਬੀਠਲ ਦਾ, ਉਸ ਰੱਬ ਦਾ, ਉਸ ਠਾਕੁਰ ਦਾ, ਮਾਲਕ ਅਕਾਲ ਪੁਰਖ ਵਾਹਿਗੁਰੂ ਦਾ, ਰੱਬ ਪਰਮਾਤਮਾ ਦਾ ਕਿਵੇਂ ਕੋਈ ਇਸ਼ਨਾਨ ਕਰਾ ਸਕਦਾ। 42 ਲੱਖ ਜੀਵ ਜਿਹੜੇ ਹਨ ਉਹ ਜਲ ਵਿੱਚ ਰਹਿੰਦੇ ਨੇ, ਜਲ ਵਿੱਚ ਹੀ ਉਹਨਾਂ ਦੀ ਜਨਮ ਹੈ, ਜਲ ਵਿੱਚ ਹੀ ਉਹਨਾਂ ਦੀ ਮੌਤ ਹੈ, ਉਹ ਪਾਣੀ ਵਿੱਚ ਹੀ ਉਪਜਦੇ ਹਨ, ਪਾਣੀ ਵਿੱਚ ਹੀ ਵਿਨਸ ਜਾਂਦੇ ਹਨ। 84 ਲੱਖ ਜੂਨਾਂ ਵਿੱਚੋਂ 42 ਲੱਖ ਜੂਨਾਂ ਜਿਹੜੀਆਂ ਹਨ ਉਹ ਪਾਣੀ ਵਿੱਚ ਰਹਿੰਦੀਆਂ। ਕਹਿੰਦੇ ਭਾਈ ਉਹ ਫਿਰ ਉਹਨਾਂ ਦਾ ਖਾਣਾ ਪੀਣਾ, ਜੀਵਨ ਵਸ਼ਰ, ਗੰਦਗੀ ਸਭ ਕੁਝ ਪਾਣੀ ਵਿੱਚ ਹੈ, ਤਾਂ ਪਾਣੀ ਕਦੇ ਵੀ ਸੁੱਚਾ ਨਹੀਂ ਹੋ ਸਕਦਾ। ਜੇ ਕੋਈ ਭੁਲੇਖੇ ਵਿੱਚ ਕਵੇ ਮੈਂ ਠਾਕੁਰ ਦਾ ਇਸ਼ਨਾਨ ਰੋਜ਼ ਕਰਾ ਰਿਹਾ, ਕਹਿੰਦੇ ਠਾਕੁਰ ਦਾ ਇਸ਼ਨਾਨ ਨਹੀਂ ਹੋ ਸਕਦਾ। ਫਿਰ ਸਤਿਗੁਰੂ ਜੀ ਹੁਣ ਬਖਸ਼ਿਸ਼ ਕਰਦੇ ਭਾਈ ਉਹ ਅਕਾਲ ਪੁਰਖ ਰੱਬ ਦਾ ਇਸ਼ਨਾਨ ਕਿਉਂ ਨਹੀਂ ਹੋ ਸਕਦਾ। ਦੇਖੋ ਸਾਧ ਸੰਗਤ ਪੂਜਾ ਤੋਂ ਜਾਂ ਧਾਰਮਿਕ ਕਰਮਾਂ ਤੋਂ ਵਰਜਿਆ ਨਹੀਂ ਜਾ ਰਿਹਾ, ਸਿਰਫ ਲੋਕਾਂ ਨੂੰ ਚਾਨਣ ਕਰਵਾਇਆ ਜਾ ਰਿਹਾ ਕਿ ਅਸਲੀਅਤ ਕੀ ਹੈ, ਕਿਸੇ ਦੇ ਧਰਮ ਦੀ ਜਾਂ ਪੂਜਾ ਦੀ ਜਾਂ ਪਾਠ ਦੀ ਜਾਂ ਧਾਰਮਿਕ ਕਿਰਿਆ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਨਿੰਦਿਆ ਨਹੀਂ ਹੈ। ਇੱਕੋ ਚੀਜ਼ ਦਾ ਖੰਡਨ ਕੀਤਾ ਗਿਆ, ਉਹਨੂੰ ਪਖੰਡ ਕਹਿੰਦੇ ਨੇ, ਭਰਮ ਕਹਿੰਦੇ ਨੇ। ਭਾਈ ਤੇਰੇ ਅੰਦਰ ਭਰਮ ਨਹੀਂ ਹੋਣਾ ਚਾਹੀਦਾ ਕਿ ਬਸ ਆਹ ਜਿਹੜੀ ਮੂਰਤੀ ਇਹੀ ਠਾਕੁਰ ਹੈ, ਇਹੀ ਰੱਬ ਹੈ, ਇਹੀ ਪਰਮਾਤਮਾ ਹੈ। ਕਹਿੰਦੇ ਉਸ ਪਰਮਾਤਮਾ ਦਾ ਤਾਂ ਇਸ਼ਨਾਨ ਹੋ ਹੀ ਨਹੀਂ ਸਕਦਾ, ਉਹ ਤਾਂ ਮਿਲਣਾ ਹੀ ਨਹੀਂ ਹੁੰਦਾ ਕਦੇ। ਔਰ ਫਿਰ ਜੇ ਤੂੰ ਕਵੇਂ ਮੈਂ ਇਸ਼ਨਾਨ ਕਰਾ ਰਿਹਾ ਤਾਂ ਪਾਣੀ ਫਿਰ ਸੁੱਚਾ ਨਹੀਂ ਹੈ, 42 ਲੱਖ ਜੀਵ ਉਹਦੇ ਵਿੱਚ ਰਹਿੰਦੇ ਹਨ। ਇਸ ਅਸਲੀਅਤ ਤੋਂ ਵਾਕਫ ਕਰਵਾ ਰਹੇ ਨੇ, ਰੱਬ ਤੋਂ ਮੁਨੱਕਰ ਨਹੀਂ ਕਰ ਰਹੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਖੰਡਨ ਵੀ ਹੈ ਅਤੇ ਨਾਲ ਮੰਡਨ ਵੀ ਹੈ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਤਰਕ ਹੈ, ਪਰ ਸਾਧ ਸੰਗਤ ਤੋਂ ਤਰਕ ਇਕੱਲਾ ਦਿਮਾਗੀ ਨਹੀਂ ਹੈ ਵੀ ਲੋਕਾਂ ਨੂੰ ਪਰੇਸ਼ਾਨ ਕਰਕੇ ਧਰਮ ਤੋਂ ਤੋੜਿਆ ਜਾਵੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆਰੰਭਤਾ ਹੀ ਤਰਕ ਵਾਲੀ ਪੰਕਤੀ ਤੋਂ ਹੁੰਦੀ ਹੈ। ਪਹਿਲੀ ਪੰਕਤੀ ਵਿੱਚ ਹੀ ਕਹਿਣਗੇ ਸੋਚੈ ਸੋਚਨਾ ਹੋਵਈ, ਪਹਿਲੀ ਪੌੜੀ ਹੈ। ਜੇ ਸੋਚੀ ਲੱਖ ਵਾਰ ਚੁੱਪ ਹੈ ਚੁੱਪ ਨਾ ਹੋਵਈ, ਜੇ ਲਾਏ ਰਹਾਂ ਲਿਵ ਧਾਰ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾਂ ਪੁਰੀਆਂ ਭਾਰ। ਇਹ ਧਰਮ ਦੇ ਕਰਮ ਨੇ, ਪਰ ਕਹਿੰਦੇ ਭਾਈ ਤੇਰੇ ਸੁੱਚੇ ਹੋਣ ਨਾਲ ਸੋਚ ਇਸ਼ਨਾਨ ਹੋ ਹੀ ਨਹੀਂ ਸਕਦਾ। ਹੁਣ ਇਹਦਾ ਭਾਵ ਅਰਥ ਇਹ ਨਹੀਂ ਲੈਣਾ ਵੀ ਕਿਸੇ ਨੇ ਇਸ਼ਨਾਨ ਨਹੀਂ ਕਰਨਾ, ਇਹਦਾ ਭਾਵ ਅਰਥ ਇਹ ਨਹੀਂ ਹੈ ਵੀ ਕੋਈ ਧਾਰਮਿਕ ਮੰਦਰ ਵਿੱਚ, ਗੁਰਦੁਆਰੇ ਵਿੱਚ, ਗਿਰਜਾ ਘਰ ਵਿੱਚ ਸੇਵਾ ਕਰ ਰਿਹਾ, ਪੂਜਾ ਕਰ ਰਿਹਾ, ਉਹਦਾ ਖੰਡਨ ਕਰਦੀ ਹੈ। ਸਫਾਈ ਵਾਸਤੇ ਉਹ ਚੰਗੀ ਗੱਲ ਹੈ, ਐਂ ਕੋਈ ਤੁਹਾਨੂੰ ਵੀ ਤਰਕ ਕਰ ਸਕਦਾ। ਜਦੋਂ ਇੱਕ ਪੱਖ ਦੀ ਤੁਸੀਂ ਵਿਆਖਿਆ ਕਰੋਗੇ ਫਿਰ ਸਾਧ ਸੰਗਤ ਤੁਹਾਨੂੰ ਵੀ ਕੋਈ ਸਵਾਲ ਕਰ ਸਕਦਾ ਵੀ ਜੇ ਸਾਡੀ ਮੂਰਤੀ ਦਾ ਇਸ਼ਨਾਨ ਕਰਾਉਣਾ ਵਿਅਰਥ ਹੈ, ਤੁਸੀਂ ਵੀ ਆਪਣੇ ਧਾਰਮਿਕ ਅਸਥਾਨਾਂ 'ਤੇ ਇਸ਼ਨਾਨ ਕਰਾਉਂਦੇ ਹੋ, ਤੁਹਾਡੇ ਵੀ ਧਾਰਮਿਕ ਅਸਥਾਨਾਂ 'ਤੇ ਤਖ਼ਤ ਇਸ਼ਨਾਨ ਹੁੰਦਾ, ਤੁਹਾਡੇ ਵੀ ਧਾਰਮਿਕ ਅਸਥਾਨਾਂ ਉੱਤੇ ਉਹ ਜਗ੍ਹਾ ਦਾ ਇਸ਼ਨਾਨ ਕਰਾਇਆ ਜਾਂਦਾ, ਤਾਂ ਸਾਧ ਸੰਗਤ ਆਪਾਂ ਕਿਸੇ ਦਾ ਖੰਡਨ ਨਹੀਂ ਕਰ ਸਕਦੇ। ਇੱਥੇ ਬਾਣੀ ਨੇ ਸਿਰਫ ਚਾਨਣ ਦਿੱਤਾ ਉਹ ਭਾਈ ਜਿਹੜੀ ਜਗ੍ਹਾ ਉੱਤੇ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਕਰਨੀ, ਨਾਮ ਜਪਣਾ, ਬੰਦਗੀ ਕਰਨੀ, ਉਸ ਜਗ੍ਹਾ ਦੀ ਸਫਾਈ ਕਰਨੀ, ਸੁਚਮਤਾ ਰੱਖਣੀ, ਉਹਨੂੰ ਸਾਫ਼ ਰੱਖਣਾ, ਉਹ ਚੰਗੀ ਗੱਲ ਹੈ। ਪਰ ਉਹਨੂੰ ਇੰਨਾ ਸਮਝ ਲੈਣਾ ਵੀ ਇਹੀ ਰੱਬ ਹੈ, ਇਸ਼ਨਾਨ ਕਰਾ ਲਿਆ ਇਹਦੇ ਨਾਲ ਹੀ ਰੱਬ ਮਿਲ ਗਿਆ। ਕਹਿੰਦੇ ਫਿਰ ਇਹ ਤੇਰਾ ਭੁਲੇਖਾ ਹੈ, ਉਹ ਭੁਲੇਖਾ ਕੱਢ ਰਹੇ ਨੇ ਵੀ ਕਿਸੇ ਇੱਕ ਜਗ੍ਹਾ ਦਾ ਇਸ਼ਨਾਨ ਕਰਾ ਕੇ, ਮੂਰਤੀ ਦਾ, ਮੰਦਰ ਦਾ ਇਸ਼ਨਾਨ ਕਰਾ ਕੇ ਤੂੰ ਕਵੇਂ ਭਗਵਾਨ ਦਾ ਇਸ਼ਨਾਨ ਹੋ ਗਿਆ, ਇਹ ਤੇਰਾ ਭਰਮ ਹੈ। ਹਾਂ, ਉਹ ਜਗ੍ਹਾ ਨੂੰ ਸੁੱਚਾ ਕਰਕੇ, ਸ਼ੁੱਧ ਕਰਕੇ, ਸਾਫ਼ ਕਰਕੇ, ਉੱਥੇ ਬਹਿ ਕੇ ਰੱਬ ਦੀ ਬੰਦਗੀ ਕਰਨੀ, ਉਹ ਚੰਗੀ ਗੱਲ ਹੈ। ਉਹ ਫਿਰ ਕੀਤਾ ਹੋਇਆ ਕਰਮ ਸੇਵਾ ਵਿੱਚ ਗਿਣਿਆ ਜਾਏਗਾ, ਕਿਉਂਕਿ ਉਹ ਜਗ੍ਹਾ ਦਾ ਐਟਮੋਸਫੇਅਰ ਜੇ ਸਾਧ ਸੰਗਤ ਇਨਵਾਇਰਮੈਂਟ ਉਹ ਸੋਹਣਾ ਹੋਣਾ ਚਾਹੀਦਾ ਜਿੱਥੇ ਨਾਮ ਜਪਣਾ। ਜੇ ਕਿਸੇ ਜਗ੍ਹਾ ਉੱਤੇ ਬਦਬੂ ਆ ਰਹੀ ਹੈ, ਤੁਸੀਂ ਕਿਵੇਂ ਨਾਮ ਜਪ ਲਓਂਗੇ? ਆਮ ਜਗ੍ਹਾ 'ਤੇ ਬੈਠੇ ਹੋਇਆਂ ਵੀ ਕੋਈ ਦੁਰਗੰਧ ਆ ਰਹੀ ਹੈ, ਬਦਬੂ ਆ ਰਹੀ ਹੈ, ਉਸ ਜਗ੍ਹਾ ਉੱਤੇ ਜਿੱਥੇ ਦੁਰਗੰਧ ਹੋਵੇ ਤੁਸੀਂ ਆਮ ਸਧਾਰਨ ਕੰਮ ਵਾਸਤੇ ਨਹੀਂ ਬਹਿ ਸਕਦੇ। ਬੰਦਗੀ ਵਾਸਤੇ, ਨਾਮ ਸਿਮਰਨ ਲਈ ਤਾਂ ਬਹੁਤ ਇਕਾਗਰਤਾ ਦੀ ਲੋੜ ਹੈ। ਉਹਦੇ ਵਾਸਤੇ ਜਗ੍ਹਾ ਦਾ ਸਾਫ਼ ਸੁਥਰਾ ਹੋਣਾ, ਸੋਹਣਾ ਹੋਣਾ, ਸਵੱਛ ਹੋਣਾ, ਉਹ ਜ਼ਰੂਰੀ ਹੈ। ਤਾਂ ਸਾਧ ਸੰਗਤ, ਗੁਰਮਤ ਨੇ ਲੋਕਾਂ ਨੂੰ ਚਾਨਣ ਦਿੱਤਾ ਕਿ ਦੁਨੀਆਂ ਦੇ ਲੋਕੋ ਉਹਨੂੰ ਇਕੱਲਾ ਰੱਬ ਨਾ ਮੰਨ ਕੇ ਬਹਿ ਜਿਓ, ਰੱਬ ਤਾਂ ਬਹੁਤ ਵੱਡਾ ਹੈ। ਮਹਾਰਾਜ ਕਿੰਨਾ ਕੁ ਵੱਡਾ ਹੈ ਤਾਂ ਭਗਤ ਨਾਮਦੇਵ ਜੀ ਅਗਲੀ ਪੰਕਤੀ ਵਿੱਚ ਕਹਿੰਦੇ, ਉਹ ਵੇਖੋ ਭਾਈਓ ਜਿਹੜਾ ਵਿੱਠਲ ਹੈ ਉਹ ਤਾਂ ਜਿੱਧਰ ਕਿੱਧਰ ਵੇਖੋਗੇ ਹਰ ਥਾਂ ਤੇ ਮੌਜੂਦ ਹੈ, ਕਿਸੇ ਇੱਕ ਜਗ੍ਹਾ ਮੂਰਤੀ ਮੰਦਿਰ ਵਿੱਚ ਸਥਾਪਿਤ ਨਹੀਂ ਹੋ ਸਕਦਾ।
ਜਤਰ ਜਾਓ ਤਤ ਬੀਠਲ ਪਹਿਲਾ,
ਕਹਿੰਦੇ ਜਿੱਧਰ ਜਾਓਗੇ ਉੱਧਰ ਹੀ ਉਹ ਬੀਠਲ ਅਕਾਲ ਪੁਰਖ ਰੱਬ ਵਾਹਿਗੁਰੂ ਜਿਹੜਾ ਸਮਾਇਆ ਹੋਇਆ ਹੈ ਉਹ ਜਗ੍ਹਾ ਤੇ ਮੌਜੂਦ ਹੈ ਭਾਈ, ਉਹ ਕਿਤੇ ਇੱਕ ਜਗ੍ਹਾ ਤੇ ਨਹੀਂ ਹੈ, ਉਹ ਤਾਂ ਜਿੱਧਰ ਕਿੱਧਰ ਵੇਖੋ ਸਮਾਇਆ। ਇਹਨੂੰ ਰੋਜ਼ ਤੁਸੀਂ ਨਿਤਨੇਮ ਵਿੱਚ ਪੜ੍ਹਦੇ ਹੋ, ਸਵੇਰੇ ਵੀ ਪੜ੍ਹਿਆ, ਜਤਰ ਕਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਅਕਾਲ ਪੁਰਖ ਰੱਬ ਜਿਹੜਾ ਉਹ ਪ੍ਰੇਮ ਰੂਪ ਵਿੱਚ ਜਿੱਧਰ ਕਿੱਧਰ ਵੇਖੋ ਹਰ ਥਾਂ ਤੇ ਸਮਾਇਆ ਹੋਇਆ ਹੈ, ਫੈਲਿਆ ਹੋਇਆ, ਇਸੇ ਲਈ ਉਹ ਅਕਾਲ ਪੁਰਖ ਹੈ ਭਾਈ। ਉਹ ਕਾਲ ਤੋਂ ਰਹਿਤ ਹੈ, ਇਸੇ ਲਈ ਉਹ ਕਰਤਾ ਪੁਰਖ ਹੈ, ਉਹਨੇ ਸਾਰੀ ਸ੍ਰਿਸ਼ਟੀ ਨੂੰ ਬਣਾ ਕੇ ਉਹਦੇ ਵਿੱਚ ਆਪਣਾ ਵਾਸਾ ਕੀਤਾ ਹੋਇਆ ਹੈ।
ਮਹਾ ਆਨੰਦ ਕਰੇ ਸਾਧ ਕੇਲਾ,
ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਮਹਾ ਆਨੰਦ ਵਿੱਚ ਹੈ, ਤੇ ਜੇ ਤੂੰ ਉਹਨੂੰ ਮਹਿਸੂਸ ਕਰਨ ਲੱਗ ਜਾਏ ਹਰ ਜਗ੍ਹਾ ਉੱਤੇ ਭਾਈ, ਤੂੰ ਵੀ ਆਨੰਦ ਦੇ ਘਰ ਵਿੱਚ ਚੱਲ ਜਾਏਗਾ, ਤੈਨੂੰ ਵੀ ਉਹ ਆਨੰਦ ਪ੍ਰਾਪਤ ਹੋ ਸਕਦਾ। ਇਸ ਲਈ ਅਕਾਲ ਪੁਰਖ ਰੱਬ ਦੀ ਪੂਜਾ ਕਿਸੇ ਇੱਕ ਜਗ੍ਹਾ ਤੇ ਸਥਾਪਿਤ ਕਰਕੇ ਨਹੀਂ ਕੀਤੀ ਜਾ ਸਕਦੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਇਸ ਵਿਸ਼ੇ ਤੇ ਬਹੁਤ ਵਿਸਥਾਰ ਨਾਲ ਪਾਤਸ਼ਾਹ ਨੇ ਹੁਕਮ ਦਿੱਤਾ, ਕਿਉਂਕਿ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਪੂਰੀ ਰੂਹਾਨੀਅਤ ਭਰੀ ਹੋਈ ਹੈ। ਇੱਕੋ ਅੰਕਾਰ ਤੋਂ ਲੈ ਕੇ 18-10-20 ਤੱਕ ਰੂਹਾਨੀਅਤ ਦੀ ਗੱਲ ਹੈ, ਵਿੱਚ ਵਿੱਚ ਖੰਡਨ ਉਹਨਾਂ ਵਹਿਮਾਂ ਭਰਮਾਂ ਦਾ, ਪਖੰਡਾਂ ਦਾ, ਉਹ ਚੀਜ਼ ਦਾ ਖੰਡਨ ਕੀਤਾ ਗਿਆ, ਭਰਮਾਂ ਨੂੰ ਨਾਸ਼ ਕੀਤਾ ਗਿਆ। ਇਹ ਸਤਿਗੁਰ ਦੀ ਜ਼ਿੰਮੇਵਾਰੀ ਹੈ। ਫੁੱਟੋ ਅੰਡਾ ਭਰਮ ਕਾ ਮਨੇ ਭਇਆ ਪ੍ਰਗਾਸ, ਗੁਰਕੱਟੀ ਵੇੜੀ ਪੱਗੇ ਤੇ ਕਿੰਨੀ ਬੰਧ ਖਲਾਸ। ਗੁਰੂ ਸਿੱਖ ਦੇ ਭਰਮ ਦੂਰ ਕਰਦਾ ਵੀ ਕਿਸੇ ਭਰਮ ਵਿੱਚ ਨਾ ਰਹਿ ਜਾਈ, ਐਸੇ ਜਗ੍ਹਾ ਤੇ ਰੱਬ ਹੈ, ਆਹੀ ਪੂਜਾ ਕਰਨ ਨਾਲ ਰੱਬ ਮਿਲਦਾ। ਰੱਬ ਮਿਲਣ ਦਾ ਕੋਈ ਇੱਕ ਤਰੀਕਾ ਨਹੀਂ ਹੈ, ਕਿਸੇ ਵੀ ਇੱਕ ਸ਼ਹਿਰ ਨੂੰ ਇੱਕ ਰਸਤਾ ਨਹੀਂ। ਹੁਣ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਹਾਂ, ਕਿੰਨੇ ਰਸਤੇ ਇਸ ਸ਼ਹਿਰ ਨੂੰ ਆ ਰਹੇ ਨੇ, ਦਰਬਾਰ ਸਾਹਿਬ ਆਏ ਹੋ ਕਿੰਨੇ ਰਸਤੇ ਆ ਰਹੇ ਨੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਪਾਤਸ਼ਾਹ ਨੇ ਜਦੋਂ ਅਸਥਾਨ ਬਣਾਇਆ, ਚਾਰ ਦਰਵਾਜ਼ੇ ਰੱਖਣ ਦਾ ਮਕਸਦ ਹੀ ਇਹ ਸੀ ਭਾਈ, ਕੋਈ ਰੱਬ ਦਾ ਇੱਕ ਰਸਤਾ ਨਹੀਂ ਹੈ, ਚੌਹਾਂ ਦਿਸ਼ਾਵਾਂ ਤੋਂ, ਦਸਾਂ ਦਿਸ਼ਾਵਾਂ ਤੋਂ ਕੋਈ ਵੀ ਅਕਾਲ ਪੁਰਖ ਰੱਬ ਦੇ ਘਰ ਵਿੱਚ ਆ ਸਕਦਾ। ਇਸ ਲਈ ਕਿਸੇ ਨੂੰ ਭਰਮ ਨਾ ਰਹਿ ਜਾਏ ਕਿ ਬਸ ਜੋ ਮੈਂ ਕਰ ਰਿਹਾ ਇਹ ਸਹੀ ਹੈ, ਜੋ ਦੂਜਾ ਕਰ ਰਿਹਾ ਉਹ ਗਲਤ ਹੈ। ਇਸੇ ਜਗ੍ਹਾ ਉੱਤੇ ਧਰਮ ਦਾ ਝਗੜਾ ਪਿਆ ਹੋਇਆ ਵੀ ਅਸੀਂ ਸਹੀ ਹਾਂ ਉਹ ਗਲਤ ਹੈ, ਇੱਕ ਦੂਜੇ ਨੂੰ ਲੋਕ ਗਲਤ ਕਹਿ ਰਹੇ ਨੇ, ਉਹਦਾ ਧਰਮ ਗਲਤ ਹੈ ਜੀ, ਸਾਡਾ ਸਹੀ ਹੈ ਜੀ, ਇਸੇ ਰੌਲੇ ਵਿੱਚ ਨੇ। ਔਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਨੇ ਬਚਨ ਕਹਿ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਉਹ ਦੁਨੀਆਂ ਦੇ ਲੋਕੋ ਇਸ ਗੱਲ ਨੂੰ ਵੇਖ ਕੇ ਬੜਾ ਦੁੱਖ ਹੁੰਦਾ ਕਿ ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਦੁਨੀਆਂ ਕੂਰ ਕਿਰਿਆ ਵਿੱਚ ਉਲਝ ਕੇ ਰਹਿ ਗਈ, ਰੱਬ ਦਾ ਕੋਈ ਭੇਦ ਨਹੀਂ ਪਾ ਸਕਦਾ। ਰੱਬ ਤਾਂ ਜਿੱਧਰ ਕਿੱਧਰ ਵੇਖੋ ਹਰ ਥਾਂ ਤੇ ਮੌਜੂਦ ਹੈ। ਉਹਦੇ ਬਾਰੇ ਇੱਕ ਐਗਜ਼ਾਮਪਲ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚੋਂ ਕਹਾਂ, ਧਿਆਨ ਨਾਲ ਸੁਣਿਓ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਲੋਕ ਹੈ, ਕਹਿੰਦੇ ਆਕਾਸ਼ ਵਿੱਚ ਚੰਦਰਮਾ ਇੱਕ ਹੈ, ਹੁਣ ਉਹ ਇੱਕ ਹੁੰਦਿਆਂ ਅਨੇਕਾਂ ਵਿੱਚ ਕਿਵੇਂ ਹੋ ਸਕਦਾ? ਜੇ ਅਕਾਲ ਪੁਰਖ ਰੱਬ ਇੱਕ ਹੈ ਉਹ ਸਾਰਿਆਂ ਵਿੱਚ ਕਿਵੇਂ ਹੈ ਭਾਈ? ਉਹਦੀ ਉਦਾਹਰਨ ਬਹੁਤ ਸੌਖੀ ਦਿੱਤੀ, ਕਹਿੰਦੇ ਭਾਈ ਅਕਾਲ ਪੁਰਖ ਰੱਬ ਜਿਵੇਂ ਚੰਦਰਮਾ ਆਕਾਸ਼ ਵਿੱਚ ਇੱਕ ਹੈ ਨਾ, ਇੱਦਾਂ ਵੇਖੋ ਰੱਬ ਇੱਕ ਹੈ ਉਹ ਸਾਰਿਆਂ ਵਿੱਚ ਕਿਵੇਂ ਹੋ ਸਕਦਾ? ਐਗਜ਼ਾਮਪਲ ਦੇਣ ਲੱਗਿਆ, ਕਹਿੰਦੇ ਸੈਂਕੜੇ ਹਜ਼ਾਰਾਂ ਲੱਖਾਂ ਹੀ ਘੜੇ ਰੱਖ ਦਿਓ ਪਾਣੀ ਨਾਲ ਭਰ ਕੇ, ਨਾਲੇ ਵੀ ਕਿਹਾ ਹਜ਼ਾਰਾਂ ਲੱਖਾਂ ਘੜੇ ਭਰ ਕੇ ਪਾਣੀ ਦੇ ਰੱਖ ਦਿਓ, ਇਕੱਲੇ ਇਕੱਲੇ ਘੜੇ ਵਿੱਚ ਵੇਖੋ, ਹਰ ਘੜੇ ਵਿੱਚ, ਹਰ ਗਾਗਰ ਵਿੱਚ, ਹਰ ਘੜੇ ਵਿੱਚ, ਹਰ ਕੁੰਭ ਵਿੱਚ ਤੁਹਾਨੂੰ ਉਹ ਪਾਣੀ ਵਿੱਚੋਂ ਚੰਦਰਮਾ ਦਿਸੇਗਾ। ਇੱਕ ਚੰਦਰਮਾ ਹੁੰਦਿਆਂ ਵੀ ਉਹ ਅਨੇਕਾਂ ਘੜਿਆਂ ਵਿੱਚ ਸਮਾਇਆ ਹੋਇਆ ਭਾਈ, ਇੱਦਾਂ ਸ਼ਰਤ ਇੱਕ ਹੈ, ਘੜੇ ਦੇ ਵਿੱਚ ਪਾਣੀ ਹੋਵੇ ਭਾਵ ਇੱਕ ਨੰਬਰ ਤੇ ਧਰਮ ਦਾ ਤੇਰੇ ਕੋਲ ਕੁੰਭ ਪਕਿਆਈ ਦਾ ਹੋਵੇ, ਸੱਜਣੋ ਕੱਚਾ ਨਾ ਹੋਵੇ, ਤਿੜਕਿਆ ਹੋਇਆ ਘੜਾ ਨਾ ਹੋਵੇ, ਤਿੜਕੇ ਹੋਏ ਘੜੇ ਵਿੱਚ ਪਾਣੀ ਨਹੀਂ ਰਹੇਗਾ ਕਦੇ, ਭਾਵ ਸ਼ਰਧਾ ਤੇ ਪ੍ਰੇਮ ਦਾ ਜਲ ਹੋਵੇ ਹਿਰਦੇ ਵਿੱਚ, ਔਰ ਮਨ ਅੰਦਰੋਂ ਦ੍ਰਿੜਤਾ ਵਿੱਚ ਪੱਕਾ ਹੋਵੇ। ਇਹ ਨਾ ਹੋਵੇ ਮਨ ਕਚਿਆਈ ਵਿੱਚ ਹੈ, ਦੋ ਦਿਨ ਇੱਧਰ ਪੂਜਾ ਕੀਤੀ, ਚਾਰ ਦਿਨ ਉੱਧਰ ਚਲੇ ਗਏ, ਇੱਥੇ ਗੱਲ ਨਹੀਂ ਬਣੀ, ਉੱਥੇ ਮੱਥਾ ਟੇਕ ਲਿਆ, ਉੱਥੇ ਗੱਲ ਨਹੀਂ ਬਣੀ, ਹੋਰ ਪਾਸੇ ਚਲੇ ਗਏ। ਇਹ ਕਚਿਆਈ ਨਹੀਂ ਹੋਣੀ ਚਾਹੀਦੀ, ਕਿਸੇ ਘੜੇ ਨੂੰ ਤਿੜਕਿਆ ਹੋਵੇ, ਤ੍ਰੇੜ ਆਈ ਹੋਵੇ, ਉਹ 'ਚ ਪਾਣੀ ਨਹੀਂ ਟਿਕਦਾ, ਔਰ ਉਹਦੇ ਵਿੱਚੋਂ ਬਹੁਤੀ ਦੇਰ ਚੰਦਰਮਾ ਨਹੀਂ ਵੇਖਿਆ ਜਾ ਸਕਦਾ, ਕਿਉਂਕਿ ਪਾਣੀ ਘੜੇ ਵਿੱਚ ਟਿਕੇ ਹੋਏ, ਘੜੇ ਵਿੱਚ ਟਿਕੇ ਹੋਏ ਜਲ ਵਿੱਚੋਂ ਦਿਸਣੇ ਰੱਬ। ਜਲ ਜਿਹੜਾ ਉਹ ਹਿਰਦੇ ਵਿੱਚ ਪ੍ਰੇਮ ਦਾ, ਔਰ ਸਤਿਸੰਗਤ ਹਿਰਦੇ ਵਿੱਚ ਭਾਵਨਾ ਸ਼ਰਧਾ ਪ੍ਰੇਮ ਦਾ ਜਲ ਹੋਣਾ ਚਾਹੀਦਾ, ਤੇ ਅੰਦਰ ਦਾ ਹਿਰਦਾ ਪੱਕਿਆਈ ਵਿੱਚ ਪੱਕਾ ਹੋਣਾ ਚਾਹੀਦਾ, ਉਹ ਕੱਚਾ ਨਾ ਹੋਵੇ। ਇਹਨੂੰ ਫਿਰ ਪਾਤਸ਼ਾਹ ਨੇ ਕਿਹਾ, ਕਹਿੰਦੇ ਹੱਬ ਸਮਾਣੀ ਜੋਤ ਜਿਉਂ ਜਲ ਘਟਾਉ ਚੰਦਰਮਾ। ਹੱਬ ਸਮਾਣੀ ਜੋਤ, ਸਾਰਿਆਂ ਵਿੱਚ ਜੋਤ ਸਮਾਈ ਹੈ, ਕਿਵੇਂ? ਜਿਉਂ ਜਲ ਘਟਾਉ ਚੰਦਰਮਾ, ਜਿਵੇਂ ਜਲ ਨਾਲ ਭਰੇ ਹੋਏ ਘਟਾਉ ਦਾ ਅਰਥ ਘੜੇ ਵਿੱਚ ਚੰਦਰਮਾ ਦਿਸਦਾ, ਹਜ਼ਾਰਾਂ ਲੱਖਾਂ ਘੜੇ ਭਰ ਕੇ ਰੱਖ ਦਿਓ, ਆਕਾਸ਼ ਵਿੱਚ ਚਮਕਦਾ ਚੰਦਰਮਾ ਸਾਰਿਆਂ ਦਿਸੇਗਾ। ਪਰ ਸ਼ਰਤ ਇੱਕ ਹੈ, ਵੀ ਘੜਾ ਕੱਚਾ ਨਾ ਹੋਵੇ, ਭਾਵ ਤਿੜਕਿਆ ਨਾ ਹੋਵੇ, ਨਹੀਂ ਤਾਂ ਪਾਣੀ ਬਹੁਤੀ ਦੇਰ ਨਹੀਂ ਰਹਿਣਾ। ਔਰ ਅੰਦਰ ਸ਼ਰਧਾ ਤੇ ਪ੍ਰੇਮ ਦਾ ਜਲ ਹੋਣਾ ਚਾਹੀਦਾ। ਜੇ ਅੰਦਰੋਂ ਕੱਚਿਆਈ ਹੈ ਫਿਰ ਸ਼ਰਧਾ ਨਹੀਂ ਸਦਾ ਰਹਿਣੀ। ਅੱਜ ਸ਼ਰਧਾ ਹੈ, ਕੱਲ ਨੂੰ ਮੁੱਕ ਜਾਣੀ ਹੈ। ਅੱਜ ਪ੍ਰੇਮ ਹੈ, ਕੱਲ ਨੂੰ ਲਾਲਚ ਪੈਦਾ ਹੋ ਗਿਆ ਉੱਧਰ ਚਲ ਜਾਊਂਗੇ, ਇੱਧਰ ਅਰਦਾਸ ਨਹੀਂ ਪੂਰੀ ਹੋਈ ਉੱਧਰ ਚਲੇ ਗਏ, ਉੱਥੋਂ ਪੂਰੀ ਨਹੀਂ ਹੋਈ ਉੱਧਰ ਚਲੇ ਗਏ। ਸਤਸੰਗਤ, ਕੱਚੇ ਮਨ ਵਾਲੇ ਲੋਕ ਇੱਕ ਜਗ੍ਹਾ ਤੇ ਨਹੀਂ ਟਿਕਦੇ। ਇਹਨੂੰ ਪਾਤਸ਼ਾਹ ਨੇ ਕਿਹਾ, ਪੱਕਿਆਈ ਵਿਸ਼ਵਾਸ ਲੱਗੇ ਆਈ, ਜਕ ਹੈ ਹਿਰਦੈ ਵਿਸ਼ਵਾਸ, ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ। ਹੱਬ ਸਮਾਣੀ ਜੋਤ ਜਿਉਂ ਜਲ ਘਟਾਉ ਚੰਦਰਮਾ, ਜਿਵੇਂ ਉਹ ਘੜੇ ਵਿੱਚ ਸੈਂਕੜੇ ਚੰਦਰਮੇ ਦਿਸਦੇ ਨੇ, ਬਸ ਅੰਦਰ ਤੇਰੇ ਹਿਰਦੇ ਵਿੱਚ ਸ਼ਰਧਾ ਤੇ ਪ੍ਰੇਮ ਹੋਣਾ ਚਾਹੀਦਾ। ਇਹਨੂੰ ਭਾਈ ਨੰਦ ਲਾਲ ਸਾਹਿਬ ਜੀ ਨੇ ਇੱਕ ਬਹੁਤ ਸੁੰਦਰ ਸ਼ੇਰ ਲਿਖਿਆ, ਤੁਸੀਂ ਪੜ੍ਹਦੇ ਰਹਿੰਦੇ ਹੋ, ਹਰ ਰੋਜ਼ ਸੁਣਨ ਵਾਲੇ ਸਰੋਤੇ ਬੈਠੇ ਹੋ। ਕਹਿੰਦੇ, ਜਿੱਦਣ ਤੇਰਾ ਦਿਲ ਸਾਫ਼ ਹੋ ਗਿਆ, ਇਹ ਯਾਦ ਰੱਖੀ, ਤੇਰੇ ਦਿਲ ਵਿੱਚੋਂ ਰੱਬ ਨੇ ਦਿਸਣ ਲੱਗ ਪੈਣਾ। ਰੱਬ ਕਿਤੇ ਬਾਹਰ ਨਹੀਂ ਹੈ, ਉਹ ਤੇਰੇ ਮਨ ਹਿਰਦੇ ਦਿਲ ਵਿੱਚ ਵੱਸਦਾ। ਬਸ ਗੁਰੂ ਕੋਲ ਇਸ ਲਈ ਆਉਣਾ ਕਿ ਦਿਲ ਸਾਫ਼ ਹੋ ਜਾਏ, ਨਾਮ ਇਸ ਲਈ ਜਪਣਾ ਕਿ ਦਿਲ ਸਾਫ਼ ਹੋ ਜਾਏ, ਸੇਵਾ ਇਸ ਲਈ ਕਰਨੀ ਦਿਲ ਵਿੱਚੋਂ ਵਹਿਰ ਵਿਰੋਧ ਮਹਿਲ ਨਿਕਲ ਜਾਏ। ਸਤ ਸੰਗਤ, ਇਹ ਨਹੀਂ ਕਿ ਜੀ ਗੁਰਦੁਆਰੇ ਆਓ ਦਿਲ ਸਾਫ਼ ਕਰਕੇ ਆਓ, ਨਹੀਂ, ਗੁਰਦੁਆਰੇ ਆਉਣਾ ਹੀ ਇਸ ਲਈ ਵੀ ਦਿਲ ਸਾਫ਼ ਹੋ ਜਾਏ। ਜੇ ਗੁਰਦੁਆਰੇ ਆ ਕੇ ਈਰਖਾ ਦੁਵੈਸ਼ ਵਹਿਰ ਵਿਰੋਧ ਵਧਾਉਣੇ ਤਾਂ ਫਿਰ ਸਤ ਸੰਗਤ ਤੋਂ ਦਿਲ ਨਹੀਂ ਸਾਫ਼ ਹੋਏਗਾ। ਇੱਥੇ ਆਉਣ ਦਾ ਭਾਵ ਹੀ ਇਹ ਹੈ ਕਿ ਨਾ ਕੋ ਬੈਰੀ ਨਹੀਂ ਵਿਗੰਨਾ ਸਗਲ ਸੰਗ ਹਮ ਕੋ ਬਣਾਈ, ਪਰ ਕਿੱਥੋਂ ਸ਼ੁਰੂ ਹੋਏਗਾ? ਜਬ ਤੇ ਸਾਧ ਸੰਗਤ ਪਾਈ, ਜਦੋਂ ਗੁਰੂ ਦੀ ਸੰਗਤ ਪਾਉਂਗੇ, ਸੰਗਤ ਵਿੱਚ ਆ ਕੇ ਉਹ ਅਸਰ ਹੋਣਾ ਚਾਹੀਦਾ। ਜੇ ਉਹ ਅਸਰ ਨਹੀਂ ਹੋਇਆ ਫਿਰ ਆਪਾਂ ਗਲਤ ਰਸਤੇ ਤੇ ਤੁਰ ਰਹੇ। ਇਹਨੂੰ ਫਿਰ ਭਾਈ ਨੰਦ ਲਾਲ ਸਾਹਿਬ ਨੇ ਬਚਨ ਕਿਹਾ, ਕਹਿੰਦੇ ਦਿਲ ਅਗਰ ਦੰਨਾ ਬਬਦ ਅੰਦਰ ਕਿਨਾਰ ਸ਼ਿਆਰ ਹਸਤ। ਭਾਈ ਤੇਰਾ ਦਿਲ ਸਾਫ਼ ਹੋਣਾ ਚਾਹੀਦਾ, ਸਿਆਣਾ ਹੋਣਾ ਚਾਹੀਦਾ, ਅੰਦਰੋਂ ਹੀ ਉਹਨੇ ਦਿਸ ਪੈਣਾ, ਕਿਤੇ ਬਾਹਰੋਂ ਲੱਭਣ ਦੀ ਲੋੜ ਨਹੀਂ ਹੈ। ਉਹ ਤੋਂ ਬਾਅਦ ਕੀ ਹੋਣਾ? ਚਸ਼ਮ ਗਰ ਬਿਨਾ ਬਬਦ, ਦਿਲ ਸਾਫ਼ ਹੋ ਗਿਆ ਤੇ ਅੱਖਾਂ ਵੀ ਸਾਫ਼ ਹੋ ਜਾਣਗੀਆਂ। ਜੇ ਦਿਲ ਸਾਫ਼ ਨਹੀਂ ਹੈ ਅੱਖਾਂ ਵੀ ਸਾਫ਼ ਨਹੀਂ ਹੋਣਗੀਆਂ। ਜੋ ਦਿਲ ਵਿੱਚ ਮਹਿਲ ਹੈ ਅੱਖਾਂ ਨਾਲ ਉਹ ਵੇਖੋਗੇ, ਜੇ ਦਿਲ ਵਿੱਚ ਵੈਰ ਵਿਰੋਧ ਹੈ ਅੱਖਾਂ ਨਾਲ ਵੀ ਵੈਰੀ ਨਜ਼ਰ ਆਉਂਦਾ, ਜੇ ਦਿਲ ਵਿੱਚ ਈਰਖਾ ਦੁਵੈਸ਼ ਜੈਲਸੀ ਹੈ ਅੱਖਾਂ ਨਾਲ ਵੀ ਉਹ ਬੰਦੇ ਨੂੰ ਵੇਖ ਕੇ ਜੈਲਸੀ ਈਰਖਾ ਪੈਦਾ ਹੋਏਗੀ। ਦਿਲ ਸਾਫ਼ ਹੋਣ ਤੋਂ ਬਾਅਦ ਅੱਖਾਂ ਸਾਫ਼ ਹੋਣਗੀਆਂ। ਦਿਲ ਅਗਰ ਦੰਨਾ ਬਵਦ ਅੰਦਰ ਕਿਨਾਰ ਸ਼ਿਆਰ ਹਸਤ, ਚਸ਼ਮ ਗਰ ਬਿਨਾ ਬਵਦ ਹਰ ਤਰਫ ਦੀਦਾਰ ਹਸਤ। ਸਭ ਪਾਸੇ ਫਿਰ ਰੱਬ ਦਿਸੇਗਾ। ਇਹਨੂੰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਸਗਲ ਬਨਸਪਤ ਮੈਂ ਵੈ ਸੰਤਰ, ਪੜੋ ਸਗਲ ਦੂਧ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾ ਦੋ ਜੀ। ਸੰਤੋ ਘਟ ਘਟ ਰਿਹਾ ਸਮਾਇਓ, ਪੂਰਨ ਪੂਰ ਰਹੋ ਸਰਵ ਮੈਂ ਜਲ ਥਲ ਰਮਈਆ ਆਇਓ। ਜਿਹਨੂੰ ਅੱਜ ਮਹਾਰਾਜ ਕਹਿੰਦੇ, ਜਤਰ ਜਾਓ ਤਤ ਬੀਠਲ ਪਹਿਲਾ, ਮਹਾਨੰਦ ਕਰੇ ਸਦ ਕਿਲ। ਇੱਕ ਵਾਰ ਆਪਣੇ ਮਨ ਨੂੰ ਪੜਾਓ, ਇਹ ਮਨ ਅੰਦਰੋਂ ਸਮਝ ਹੈ ਕਿ ਹਰ ਥਾਂ ਤੇ ਸਾਰਿਆਂ ਵਿੱਚ ਹਰ ਜੀਵ ਜੰਤੂ ਵਿੱਚ ਰੱਬ ਵਸਿਆ। ਭਾਈ ਜਿੱਦਣ ਅੱਖਾਂ ਤੇ ਦਿਲ ਸ਼ੁੱਧ ਹੋ ਜਾਏ ਨਾ, ਉਦਣ ਫਿਰ ਬੰਦਗੀ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਆਵਾਜ਼ ਦੇ ਕੇ ਕਿਹਾ ਕਿ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਬੋਲਦੇ ਹੋਏ ਪੰਛੀਆਂ ਵਿੱਚੋਂ ਵੀ ਰੱਬ ਦੀ ਆਵਾਜ਼ ਸੁਣਾਈ ਦਿੰਦੀ। ਸਤ ਸੰਗਤ, ਸਾਨੂੰ ਤਾਂ ਸਾਕਸ਼ਾਤ ਇਨਸਾਨ ਵਿੱਚੋਂ ਰੱਬ ਨਹੀਂ ਦਿਸ ਰਿਹਾ, ਅਸੀਂ ਜੀਵ ਜੰਤੂ ਪੰਛੀਆਂ ਵਿੱਚੋਂ ਕਦੋਂ ਵੇਖ ਲਾਂਗੇ? ਇਸ ਲਈ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ, ਪਾਤਸ਼ਾਹ ਕਿਰਪਾ ਕਰੋ, ਹਿਰਦਾ ਦਿਲ ਵੀ ਸ਼ੁੱਧ ਕਰੋ, ਅੱਖਾਂ ਵੀ ਸ਼ੁੱਧ ਕਰ ਦਿਓ, ਸਾਨੂੰ ਇਹ ਕਿਰਪਾ ਕਰਕੇ ਸੁਰਤੀ ਨੂੰ ਸਮਝਾ ਦਿਓ ਕਿ ਘਟ ਘਟ ਰਿਹਾ ਸਮਾਇਓ ਸੰਤੋ, ਘਟ ਘਟ ਰਹੇ ਆਸਮਾਇਓ, पढ़ो घट घट रहा समायो संतो, घट घट रहे समायो, घट घट रहा समायो संतो, घट घट वाहेगुरु, घट घट रहा समायो संतो, घट घट पूरन पूर रहे सर्व में, पूरन पूर रहे सर्व में, पूरन पूर रहे सर्व, पूरन पूर जल थल रमया आयो संतो, कट कट रहा समायो, कट कट रहा समायो संतो, कट कट रहा समायो, कट कट रहा समा, कट कट रहा वा, कट कट रहा समा, कट कट रहा समायो। इनू महाराज कहिंदे के कट कट में हर जू वसे, संतन कहो पुकार। अज भगत नामदेव सब कहिंदे जिधर वेखो भाई उधर ओ वीठल अकाल पुरख रब भगवान समाया हुए, बस ओनू जप के वेख, ओ महा आनंद विच है ते तू महा आनंद विच चला जाएगा।
रहाओ आनीले फूल परोईले माला, ठाकुर की हो पूज करो।
कहने कोई फुलां दी माला परो के एक कवे मैं ठाकुर दी पूजा कर रहे हैं, भाई तू का दी पूजा कर रहे हैं, ओ ठाकुर दी पूजा आपे हो रही है। पता क्यों? उन्हां फुलां विच्चों पहले भौरे वास लै लैंदे ने, भौरे विच भी तां रब वसिया होया, भौरे विच भी रब वसिया होया। जिहड़े पानी नाल तूं इशनान करा के कहिंदा मैं इशनान कराया, वह पानी विच भी तां उहदे जीव ने और जीबां विच उह वसिया होया, फिर तूं उहदी वक्खरी पूजा किवें कर सकने। फुल परो के ठाकुर की पूजा करन वालिया ये याद रखी, फुल्लां दी वास पौरियां ने लै लई है,
पहले वास लई है पवर है, बीठल पहला काय करो।
कहने तू कदी पूजा करनी है, ओ फुल्लां दी वासना तां पौरियां ने लै लई है। और ये याद रखी, कल्ला ये नहीं वे फुल जुठे हो गए, नहीं, जिन्हां फुल्लां ते पौरे बैठे पौरियां विच वी रब सी, उहदे विच वी रब दी जोत है। जे तू फुल भेंट करके कहना मैं खुशबू रब अगे भेंट की है, वो खुशबू तो भौरियां विच वस के रब ने पहले ले ली है, तू उनू भेंट नहीं कर सकता। भौरे विच रब वसया होया सी और भौरियां विच उना मक्खियां विच रब ने वस के पहले वासना ले ली है, तेरी वो कीती हुई पूजा ए समझ वे तू भुलिखे विच है। ये नहीं के फुल भेंट करने माड़े ने, पर यह भुलिखा रखना मैं सब तो वड्डी पूजा करना। साडे घरों गुलाब के फुल आउंदे ने जी, ਜਿਹੜਾ ਪਹਿਲਾਂ ਗੁਲਦਸਤਾ ਭੇਂਟ ਹੁੰਦਾ ਉਸੇ ਕਰੀ ਦਾ, ਕਈਆਂ ਨੂੰ ਇਹ ਭੁਲੇਖਾ ਹੁੰਦਾ ਉਹ ਜੀ ਸਭ ਤੋਂ ਪਹਿਲਾਂ ਜਿਹੜੇ ਫੁੱਲ ਨਹੀਂ ਗੁਲਾਬ ਵਾਲੇ ਭੇਂਟ ਹੁੰਦੇ ਉਹ ਅਸੀਂ ਕਰੀਦੇ ਨੇ। ਇਹ ਬਹੁਤ ਵੱਡਾ ਭੁਲੇਖਾ ਹੈ ਧਰਮ ਦੀ ਦੁਨੀਆਂ ਵਿੱਚ, ਭਾਈ ਤੂੰ ਫੁੱਲਾਂ ਨਾਲ ਪੂਜਾ ਨਹੀਂ ਕਰ ਸਕਦਾ, ਫੁੱਲਾਂ ਦੀ ਵਾਸਨਾ ਤਾਂ ਰੱਬ ਨੇ ਪਹਿਲਾਂ ਹੀ ਮਾਣ ਲਈ ਹੈ।
ਆਨੀ ਲੇ ਦੂਧ ਰੀਧਾਈ ਲੇ ਖੀਰੰ, ठाकुर को नैवेद करो।
फिर अगला तरीका पूजा का दस्या, कहने बहुते लोग ने दुध विच खीर रिन के लियांदे ने, लो जी भोग लवाना है भगवान नूं, ठाकुर नूं भोग लवाउणा है। कहने सेवा करनी चंगी गल है, पर यह भुलेखा रखना वे जी असी दुध का भोग लवाई दे, असी खीर की भोग लवाई, कहने वह दुध सुचा नहीं है, ਉਹ ਦੁੱਧ ਪਹਿਲਾਂ ਹੀ ਵਛੜੇ ਨੇ ਜੂਠਾ ਕੀਤਾ ਹੋਇਆ ਹੈ।
ਪਹਿਲੇ ਦੂਧ ਬਿਟਾਰਿਓ ਬਛੜੇ, ਬੀਠਲ ਪਹਿਲਾਂ ਕਾਏ ਕਰੋ।
ਕਹਿੰਦੇ ਦਸਵੇਂ ਬੀਠਲ ਪਹਿਲਾਂ ਕਾਏ ਕਰੋ, ਕਦੀ ਉਸ ਬੀਠਲ ਰੱਬ ਦੀ ਤੂੰ ਪੂਜਾ ਕਰ ਰਿਹਾ, ਕਦੀ ਤੂੰ ਸੇਵਾ ਕਰ ਰਿਹਾ, ਉਹ ਤਾਂ ਦੁੱਧ ਜਿਹੜਾ ਪਹਿਲੇ ਵਛੜੇ ਨੇ ਬਿਟਾਰਿਓ ਭਾਵ ਜੂਠਾ ਕਰ ਦਿੱਤਾ। ਜੇ ਤੂੰ ਕਵੇਂ ਮੈਂ ਦੁੱਧ ਭੇਂਟ ਕਰਕੇ ਠਾਕੁਰ ਨੂੰ ਭੋਗ ਲਵਾਇਆ, ਕਹਿੰਦੇ ਠਾਕੁਰ ਨੇ ਤਾਂ ਪਹਿਲੇ ਭੋਗ ਲਾ ਲਿਆ। ਕਿਉਂ? ਠਾਕੁਰ ਜਿਹੜਾ ਉਹ ਬਛਰੇ ਵਿੱਚ ਵਸਿਆ ਹੋਇਆ, ਜੇ ਉਹ ਸਾਰਿਆਂ ਵਿੱਚ ਹੈ ਤਾਂ ਫਿਰ ਉਹ ਜੀਵ ਜੰਤੂਆਂ ਵਿੱਚ ਸਭ ਵਿੱਚ ਮੌਜੂਦ ਹੈ, ਬਛਰੇ ਵਿੱਚ ਵੀ ਉਹ ਮੌਜੂਦ ਸੀ, ਇਸ ਲਈ ਤੇਰੇ ਦੁੱਧ ਭੇਂਟ ਕਰਨ ਨਾਲ ਭੋਗ ਨਹੀਂ ਲੱਗਾ, ਉਹਦੇ ਵਿੱਚ ਵਸ ਕੇ ਠਾਕੁਰ ਪਹਿਲੇ ਆਨੰਦ ਵਿੱਚ ਹੈ, ਮਹਾਂ ਆਨੰਦ ਕਰੇ ਸਦਕੇਲਾ, ਬਸ ਇਸ ਚੀਜ਼ ਨੂੰ ਸਮਝ ਲੈਣਾ ਹੈ।
ਈਬੈ ਬੀਠਲ ਉਬੈ ਬੀਠਲ, ਬੀਠਲ ਬਿਨਾ ਸੰਸਾਰ ਨਹੀਂ।
ਕਹਿੰਦੇ ਭਾਈ ਇੱਥੇ ਵੀ ਉੱਥੇ ਵੀ ਇੱਧਰ ਵੀ ਉੱਧਰ ਵੀ ਜਤਰ ਕਤਰ ਜਿੱਧਰ ਦੇਖੋ ਰੱਬ ਹੀ ਰੱਬ ਹੈ, ਬੀਠਲ ਹੀ ਬੀਠਲ ਹੈ ਭਾਈ, ਬੀਠਲ ਬਿਨ ਸੰਸਾਰ ਨਹੀਂ। ਉਹ ਤੋਂ ਬਗੈਰ ਸੰਸਾਰ ਦੀ ਕੋਈ ਜਗ੍ਹਾ ਖਾਲੀ ਨਹੀਂ, ਉਹ ਤੋਂ ਬਗੈਰ ਸੰਸਾਰ ਦੀ ਉਪਜ ਨਹੀਂ ਹੈ, ਉਹ ਹਰ ਥਾਂ ਤੇ ਮੌਜੂਦ ਹੈ। ਵਸਤੂ ਨੂੰ ਆਪਣੇ ਅੰਦਰੋਂ ਵੇਖ। ਇੱਕ ਸਲੋਕ ਦੀ ਵਿਆਖਿਆ ਮੈਂ ਤੁਹਾਡੇ ਸਮਕਸ਼ ਰੱਖਾਂ, ਫਿਰ ਆਪਾਂ ਅਗਲੇ ਸ਼ਬਦ ਵੱਲ ਚੱਲਾਂਗੇ। ਸੁਣਿਓ ਧਿਆਨ ਨਾਲ, ਭਗਤ ਕਬੀਰ ਸਾਹਿਬ ਨੇ ਇੱਕ ਬਚਨ ਸਲੋਕ ਕਿਹਾ, ਕਹਿੰਦੇ ਮੈਂ ਰੋਜ਼ ਹੱਜ ਕਾਬੇ ਜਾਣ ਵਾਸਤੇ ਸੋਚਦਾ, ਰੋਜ਼ ਹੱਜ ਕਾਬੇ ਜਾ ਰਿਹਾ ਸੀ, ਮੈਂ ਰੱਬ ਨਾਲ ਰੋਸ ਕੀਤਾ, ਜੇ ਮੈਂ ਰੋਜ਼ ਪੂਜਾ ਕਰਦਾ, ਰੋਜ਼ ਨਵਾਜ਼ ਅਦਾ ਕਰਦਾ, ਰੋਜ਼ ਹੱਜ ਕਾਬੇ ਜਾਂਦਾ, ਮੇਰੇ ਨਾਲ ਬੋਲਦਾ ਕਿਉਂ ਨਹੀਂ, ਫਿਰ ਮੇਰੇ ਨਾਲ ਪ੍ਰਗਟ ਹੋ ਕੇ ਗੱਲ ਕਿਉਂ ਨਹੀਂ ਕਰਦਾ? ਜੇ ਤੂੰ ਕਾਬੇ ਵਿੱਚ ਹੀ ਰਹਿੰਦਾ, ਫਿਰ ਅੱਲਾਹ ਤਾਲਾ ਖੁਦਾ ਤੈਨੂੰ ਮੈਨੂੰ ਮਿਲਣਾ ਚਾਹੀਦਾ, ਤੂੰ ਮੇਰੇ ਨਾਲ ਨਾਰਾਜ਼ ਹੈ, ਦੱਸ ਮੇਰੀ ਗਲਤੀ ਕੀ ਹੈ, ਮੇਰੇ ਕਾਬੇ ਆਉਣ ਦਾ ਕੀ ਫਾਇਦਾ, ਮੇਰੀ ਇਬਾਦਤ ਕਰਨ ਦਾ ਕੀ ਫਾਇਦਾ, ਜੇ ਤੂੰ ਮੇਰੇ ਨਾਲ ਬੋਲ ਨਹੀਂ ਰਿਹਾ, ਦਰਸ਼ਨ ਨਹੀਂ ਦੇ ਰਿਹਾ, ਮੇਰਾ ਖਤਾ, ਮੇਰੀ ਗਲਤੀ ਦੱਸ। ਕਹਿੰਦੇ ਅੱਗਿਓਂ ਫਿਰ ਖੁਦਾ ਇੱਕ ਦਿਨ ਮਿਲ ਪਿਆ, ਉਹਨੇ ਗੁੱਸੇ ਵਿੱਚ ਲੜ ਕੇ ਕਿਹਾ, ਕਬੀਰ ਤੈਨੂੰ ਕਿਸੇ ਨੇ ਗਲਤ ਰਸਤਾ ਦੱਸ ਦਿੱਤਾ, ਪੂਜਾ ਕਰਨੀ ਮਾੜੀ ਨਹੀਂ ਹੈ, ਪਰ ਤੂੰ ਰਸਤਾ ਗਲਤ ਪਕੜ ਲਿਆ, ਰੱਬ ਨੂੰ ਮੰਨਣਾ ਪੂਜਣਾ ਮਾੜਾ ਨਹੀਂ, ਪਰ ਰੱਬ ਨੂੰ ਲੱਭਣ ਦੀ ਜਗ੍ਹਾ ਗਲਤ ਲੱਭ ਲਈ ਹੈ, ਤੈਨੂੰ ਭੁਲੇਖਾ ਪੈ ਗਿਆ, ਐਡੀ ਦੂਰ ਰੱਬ ਨੂੰ ਲੱਭਣ ਦੀ ਲੋੜ ਨਹੀਂ ਹੈ। ਹੁਣ ਜਵਾਬ ਸੁਣਿਓ ਕੀ ਹੈ, ਪਹਿਲੇ ਸਲੋਕ ਵਿੱਚ ਸਵਾਲ ਕੀਤਾ, ਕਹਿੰਦੇ ਕਬੀਰ ਹੱਜ ਕਾਬੇ ਹੋਏ ਹੋਏ ਗਿਆ, ਜਿਨ੍ਹਾਂ ਨੂੰ ਯਾਦ ਹੈ ਨਾਲ ਪੜਿਓ, ਕਬੀਰ ਹੱਜ ਕਾਬੇ ਹੋਏ ਹੋਏ ਗਿਆ, ਕੇਤੀ ਵਾਰ ਕਬੀਰ ਸਾਈ ਮੁਝ ਮੈਂ ਕਿਆ ਖਤਾ, ਮੁੱਖੋਂ ਨਾ ਬੋਲੇ ਪੀਰ। ਹੁਣ ਜਵਾਬ ਸੁਣਿਓ, ਕਬੀਰ ਹੱਜ ਕਾਬੇ ਹੋ ਜਾਏ ਥਾ, ਅੱਗੇ ਮਿਲਿਆ ਖੁਦਾਏ, ਸਾਈ ਮੁਝ ਸਿਉਂ ਲਰ ਪਰਿਆ, ਤੁਝੇ ਕਿਨ ਫੁਰਮਾਈ ਗਾਏ। ਗਾਏ ਦਾ ਅਰਥ ਹੈ ਥਾਂ, ਕਹਿੰਦੇ ਤੈਨੂੰ ਕਿਨੇ ਥਾਂ ਦੱਸਤੀ, ਵੇ ਰੱਬ ਕੱਲਾ ਕਾਬੇ ਵਿੱਚ ਹੀ ਰਹਿੰਦਾ, ਤੂੰ ਘਰ ਬਹਿ ਕੇ ਨਵਾਜ਼ ਅਦਾ ਕਰ, ਕਾਬੇ ਵਿੱਚ ਵਸਣ ਵਾਲਾ ਤੇਰੇ ਘਰ ਆ ਕੇ ਵਸ ਜਾਏਗਾ, ਕਾਬੇ ਵਿੱਚ ਰਹਿਣ ਵਾਲਾ ਤੈਨੂੰ ਘਰ ਆ ਕੇ ਦਰਸ਼ਨ ਦੇ ਸਕਦਾ, ਤੂੰ ਇਹ ਕਿਉਂ ਮੰਨ ਲਿਆ ਕਿ ਕਾਬੇ ਮੱਕੇ ਵਿੱਚ ਹੀ ਉਹ ਰਹਿੰਦਾ? ਸਾਈ ਮੁਝ ਸਿਉਂ ਲਰ ਪਰਿਆ, ਤੁਝੇ ਕਿਨ ਫਰਮਾਈ ਗਾਏ। ਕਹਿੰਦੇ ਫਿਰ ਮੈਂ ਘਰ ਬਹਿ ਕੇ ਉਹਨੂੰ ਯਾਦ ਕੀਤਾ, ਹੁਣ ਪਤਾ ਕੀ ਮਹਿਸੂਸ ਹੋਇਆ, ਹੁਣ ਲੋਕਾਂ ਨੂੰ ਪੈਗਾਮ ਦਿੰਦੇ, ਉਹ ਦੁਨੀਆਂ ਦੇ ਲੋਕੋ ਰੱਬ ਲੱਭ ਗਿਆ, ਅੱਲਾ ਤਾਲਾ ਖੁਦਾ ਲੱਭ ਗਿਆ। ਕਿੱਥੋਂ ਲੱਭਿਆ? ਦੱਖਣ ਦੇਸ਼ ਹਰੀ ਕਾ ਵਸ, ਪਛਮਨ ਲੈ ਮੁਕੰਮਾ। ਲੱਭਿਆ ਕਿੱਥੇ? ਸੁਣੋ, ਦਿਲ ਮੈਂ ਖੋਜ ਦਿਲੇ ਦਿਲ ਖੋਜੋ ਇਹੀ ਠਾਰ ਮੁਕੰਮ। ਕਹਿੰਦੇ ਦਿਲ ਨੂੰ ਖੋਜੋ, ਅੰਦਰ ਹੀ ਰਹਿੰਦਾ ਸੀ, ਹੁਣ ਘਰ ਵਿੱਚ ਬਹਿ ਕੇ ਜਪਣਾ ਸ਼ੁਰੂ ਕੀਤਾ, ਉਹ ਕੁੱਲੀ ਵਿੱਚ ਹੀ ਆ ਗਿਆ, ਉਹਨੂੰ ਕਿਤੇ ਲੱਭਣ ਦੀ ਲੋੜ ਨਹੀਂ ਪਈ। ਅੱਜ ਇਹਨੂੰ ਭਗਤ ਨਾਮਦੇਵ ਸਾਹਿਬ ਬਚਨ ਕਹਿੰਦੇ, ਇਬੈ ਬੀਠਲ ਉਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਰੱਬ ਹਰ ਥਾਂ ਤੇ, ਉਹ ਤੋਂ ਬਗੈਰ ਸੰਸਾਰ ਦਾ ਕੋਈ ਕੁੰਨ ਕੋਈ ਜ਼ਰਾ ਖਾਲੀ ਨਹੀਂ ਹੈ, ਹਰ ਥਾਂ ਤੇ ਸੰਸਾਰ ਵਿੱਚ ਮੌਜੂਦ ਹੈ।
ਥਾਨ ਥਨੰਤਰ ਨਾਮਾ ਪ੍ਰਣਵੈ, ਪੂਰ ਰਹਿਓ ਤੂੰ ਸਰਬ ਮਹੀ।
ਭਗਤ ਨਾਮਦੇਵ ਸਾਹਿਬ ਫਿਰ ਅਰਦਾਸ ਕਰਕੇ ਕਹਿੰਦੇ, ਭਾਈ ਅਰਦਾਸ ਬੇਨਤੀ ਕਰੋ, ਅਕਾਲ ਪੁਰਖ ਰੱਬ ਜਿਹੜਾ ਹਰ ਥਾਂ ਤੇ ਮੌਜੂਦ ਹੈ, ਥਾਨ ਥਨੰਤਰ ਨਮ ਪ੍ਰਣਵੇ, ਪੂਰ ਰਹੋ ਤੂੰ ਸਰਬ ਮਹੀ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਹਰ ਥਾਂ ਤੇ ਪੂਰ ਸਮਾਇਆ ਹੋਇਆ ਹੈ, ਹਰ ਥਾਂ ਤੇ ਮੌਜੂਦ ਹੈ, ਬਸ ਤੇਰੀ ਪੂਜਾ ਵਿੱਚ ਸ਼ਾਮਿਲ ਹੋਣੇ, ਦਿਲ ਸਾਫ਼ ਹੋ ਜਾਏ, ਜਿੱਥੇ ਬਹਿ ਕੇ ਕੋਈ ਤੈਨੂੰ ਯਾਦ ਕਰੇ ਤੂੰ ਮਿਲ ਪੈਂਦਾ। ਰੱਬ ਦੇ ਅਨੇਕਾਂ ਨਾਮ ਨੇ, ਸਾਧ ਸੰਗਤ ਉਹਨੂੰ ਪ੍ਰੇਮ ਨਾਲ ਜਪਣਾ ਪੈਂਦਾ। ਮੈਂ ਇੱਕ ਛੋਟੀ ਜਿਹੀ ਗੱਲ, ਕਿਉਂਕਿ ਇਸ ਅਸਥਾਨ ਤੋਂ ਕਥਾ ਜਿਹੜੀ ਹੈ ਉਹ ਇਕੱਲੇ ਸਿੱਖ ਨਹੀਂ ਸੁਣਦੇ, ਹਰ ਧਰਮ ਦੇ ਲੋਕ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੋਂ ਕਥਾ ਵਿਚਾਰ ਕੀਰਤਨ ਸੁਣਦੇ ਨੇ। ਇਹ ਇਕੱਲਾ ਇੱਕ ਦਾ ਨਹੀਂ, ਸਾਰੀ ਦੁਨੀਆਂ ਦਾ ਸਾਂਝਾ ਸਥਾਨ ਹੈ। ਔਰ ਸਾਧ ਸੰਗਤ ਇਸ ਅਸਥਾਨ ਤੇ ਜਿਹੜਾ ਝੁੱਕੇ ਆਇਆ ਉਹਦੀਆਂ ਝੋਲੀਆਂ ਭਰ ਗਈਆਂ, ਜਿਹੜਾ ਮੱਥਾ ਸੀਨਾ ਤਾਣ ਕੇ ਆਇਆ ਪਰਤ ਕੇ, ਉਹ ਬੰਦਿਆਂ ਦਾ ਨਾਂ ਨਿਸ਼ਾਨੀ ਰਿਹਾ ਇਸ ਦੁਨੀਆਂ ਤੇ। ਸਾਧ ਸੰਗਤ, ਅਕਾਲ ਤਖ਼ਤ ਅੱਜ ਵੀ ਮੌਜੂਦ ਹੈ, ਤਖ਼ਤ ਦੇ ਨਿਸ਼ਾਨ ਅੱਜ ਵੀ ਝੁੱਲਦੇ ਨੇ, ਤੇ ਜਿਹੜੇ ਤਖ਼ਤਾਂ ਦੇ ਮਾਣ ਵਿੱਚ ਇਸ ਤਖ਼ਤ ਨਾਲ ਮੱਥਾ ਲਾਉਂਦੇ ਰਹੇ, अज बंदे नौ निशान मिट गए, तख्त अज भी रहे और जुगो जुग अटल तख्त रहेंगे। सत संगत बस इस स्थान पर जो चुक के आंदा फिर झोलियां भर जाए। मैं एक जगह पर दिल्ली तो आद्या रस्ते मेरे सज्जन रुक गए नाल, वो कहते भाई साहब असी कोई छकना है, तो सवेर सवेर का वक्त सी, मैं उत्थे सैर कर लग पिया। मैनू पता सी ने अद्धा घंटा उत्थे ढाबे ते रुक के कोई छकना है, तो मैं वो खाली जगह लॉन वे सैर कर रहा सी। मेरे चिट्टे कपड़े वेख के एक सज्जन उधरों आया तुरया, और सात संगत उन्हें धार्मिक बंदा होना, मैं किसी की निंदा नहीं करता। वह बंदा उधरों आया, उन्हें वेख्या वे कोई सरदार जी या बाबा जी या चिट्टे कपड़े पाए हुए, तो थोड़ा लागे आके ना बड़े जोर नाल बोलिया, कहिंदा जय श्री राम। जदों इन्ना जोर नाल कहा, मैं उहदे वल वेख्या, उहदे वल वेख के बड़े अदब नाल मैं उहनूं प्यार नाल कहा जी इधर आओ। वह डर गया वे शायद गुस्से होणगे सरदार जी। मैं उहनूं कहा जी इधर गल सुणो, वह थोड़ा डरिया होया मेरे कोल आया। मैं उहनूं बड़े प्यार नाल कहा वी इन्ने गुस्से नाल क्यों कहिंदे जय श्री राम, इन्ने गुस्से नाल क्यों कह रहे हैं जय श्री राम। जय श्री राम प्यार नाल कहीदे, रब गुस्से नाल नहीं। जे इयो चीज तू प्यार नाल कहिंदा जय श्री राम जय श्री राम, उन्हें मिल पैना सी। सज्जना तू इन्ने गुस्से विच क्यों कहिंदे, एक किसे नू सुनाउण वास्ते नहीं कहीदा, रब नू पाउण वास्ते कहीदा। मेरी इन्नी गल कहण दी देर, वह बंदा सामने खलोता रो पिया, उन्हें हाथ जोड़ के कहा जी गलती हो गई भाई। मैंने कहा गलती नहीं, ये रब किसे नू सुनाउण वास्ते नहीं कहीदा, रब नू पाउण वास्ते कहीदा। इयो चीज तू प्यार नाल क्यों नहीं कहिंदा जय श्री राम जय श्री राम। मेरे कहण विच मेरा कटिया नहीं कुछ, रब दे नाम नू असी राम कह के मनने। भाई तू प्रेम नाल कहना जय श्री राम। सात संगत वो बंदा रो पिया, अज प्रेम का पैगाम देने की लौड़ है, अज लोगों विचों ईरखा द्वेष जैलसी कढ़न की लौड़ है, क्योंकि रब दे नाम उत्ते लोग झगड़ा करन लग पए। रब दा नाम नहीं किसी नू झगड़ा कराउंदा, असी अंदरों खोखले हो गए। कोई प्रेम नाल रब नू कवे, राम कवे, अल्लाह कवे, वाहगुरु कवे, गोविंद कवे, गोपाल कवे, वह तू प्रेम नाल उहनू जपो, हाजर है उहनू प्रेम नाल जपीदा, पाउण वास्ते किसी नू सुनाउण वास्ते नहीं। किते ये प्रेम अंदर पैदा हो जाए, जदों ये प्रेम पैदा हो जाए फिर अज दा शब्द समझ आएगा। हर थां ते रब मौजूद है। सात संगत पातशाह कृपा करन सानू सोझी आवे, अज लड़ीवार पावन शब्द इसे शब्द नाल जुड़दा है। आओ प्यार नाल सरवण करिए पातशाह लड़ीवार पावन शब्द विच की बख्शिशां कर रहे हन।
माली गौड़ा महला पंजवा,
राग माली गौड़ा है और श्री गुरु अर्जन देव महाराज जी दा मुहारक शब्द है।
यही हमारे सफल काज,
कहने यही सफल काज, जीवन जन्म दा सफल काज होएगा कदों, जदों अकाल पुरख वाहिगुरु अगे अरदास करिए।
अपने दास को लेहो निवाज,
कार्य सफल कदों होने वो रब अगे अरदास करे। महाराज कृपा करो अपने दास नू नवाज लो, नवाजिया जांदा नाम जपन नाल, और ये अरदास करनी पैंदी महाराज नाम आप जपा लो। ये साडे कहण नाल नहीं, जे असी कही असी तो एक दूजे नू जैलसी करके सुनाउण लग पए। हे अकाल पुरख वाहिगुरु निवाजो, सानू अपना नाम जपाओ।
रहाओ चरण संत है माथ मोर,
अरदास करके की मंगया, जपन वाले संत जना दे चरणा दी धूड़ बख्शो, मेरा मत्था जपन वालियां दे चरणा उत्ते लगे।
नैन दर्श पेखो निसपोर,
दिन रात सवेर शाम हे काल पुरख वाहिगुरु मेरे अखां विच रब दे प्यारियां नू वेखण दी इच्छा होवे, रब नू वेखण दी इच्छा होवे, गुरु दे दर्शना दी तांग होवे।
हस्त हमरे संत टहल,
हे काल पुरख वाहिगुरु आ जिहड़े हथ दिते ने जपण वालियां दी चरण टहल वास्ते होवे, किसे दे चरण कुटिए किसे दे जोड़े झाड़िए। पातशाह जी आ हथ सफल करो, की करो जपण वालियां दी टहल सेवा बख्शो।
प्राण मन धन संत बहल,
कहिंदे वाहिगुरु कृपा बख्शिश करो, आप रहमत करो, मन दे अंदर अपना नाम रूपी धन वसाओ जी।
संत संग मेरे मन की प्रीत,
जपण वालियां दी संगत नाल मेरे मन दी प्रीत लगे। सात संगत जिथे प्रीत होवे ना उत्थे ज्यादा बहण नू जी करदे। महाराज कृपा करो माड़ियां दी संगत तों बचाओ, ਚੰਗੇ ਜਪਣ ਵਾਲਿਆਂ ਦੀ ਸੰਗਤ ਪ੍ਰੀਤ ਬਖਸ਼ੋ ਜੀ।
ਸੰਤ ਗੁਣ ਬਸੈ ਮੇਰਾ ਚੀਤ,
ਫਿਰ ਜਿਹਦੇ ਨਾਲ ਪ੍ਰੀਤ ਪੈਦਾ ਹੋ ਜਾਏ ਉਹਦੇ ਗੁਣ ਆਟੋਮੈਟਿਕ ਤੁਹਾਡੇ ਅੰਦਰ ਆਉਣ ਲੱਗ ਜਾਣਗੇ। ਇਹ ਯਾਦ ਰੱਖਿਓ, ਜਿਹਨੂੰ ਬੰਦਾ ਫੋਲੋ ਕਰਨ ਲੱਗ ਜਾਏ, ਜਿਹਦੇ ਨਾਲ ਪਿਆਰ ਕਰਨ ਲੱਗ ਜਾਏ, ਉਹਦੀ ਚਾਲ ਢਾਲ ਤੋਰ ਬਹਿਣਾ ਉੱਠਣਾ ਬੋਲਣਾ ਉਹ ਦੂਜੇ ਬੰਦੇ ਵਿੱਚ ਆਪਣੇ ਆਪ ਸ਼ਿਫਟ ਹੋਣ ਲੱਗ ਪੈਂਦਾ, ਉਹਦੇ ਵਾਂਗ ਉੱਠਦਾ ਬਹਿੰਦਾ ਬੋਲਣ ਲੱਗ ਪੈਂਦਾ। ਇੱਦਾਂ ਸੰਤ ਜਨਾਂ ਦੇ ਗੁਣ ਹੇ ਅਕਾਲ ਪੁਰਖ ਸਤਿਗੁਰੂ ਜੀ ਸਾਡੇ ਵਿੱਚ ਵਸਾ ਦਿਓ।
ਸੰਤ ਆਗਿਆ ਮਨ ਹੈ ਮੀਠ,
ਕਹਿੰਦੇ ਗੁਰੂ ਦੀ ਆਗਿਆ ਮਿੱਠੀ ਲੱਗੇ, ਸੰਤ ਜਨਾਂ ਦੀ ਜਪਣ ਵਾਲਿਆਂ ਦੀ ਆਗਿਆ ਮਿੱਠੀ ਲੱਗਣ ਲੱਗ ਜਾਏ, ਇਹ ਮੇਰੇ ਤੇ ਕਿਰਪਾ ਕਰੋ ਜੀ।
ਮੇਰਾ ਕਮਲ ਬਿਗਸੈ ਸੰਤ ਡੀਠ,
ਕਹਿੰਦੇ ਹਿਰਦੇ ਰੂਪੀ ਕਮਲ ਜਿਹੜਾ ਉਹ ਖਿੜਿਆ ਰਵੇ ਸੰਤ ਜਨਾਂ ਦੇ ਦਰਸ਼ਨ ਕਰਕੇ, ਹਰ ਵਕਤ ਅੰਦਰ ਇੱਛਾ ਹੋਵੇ ਜਪਣ ਵਾਲਿਆਂ ਦੇ ਦਰਸ਼ਨ ਕਰਕੇ ਹਿਰਦੇ ਦਾ ਕਵਲ ਖਿੜ ਜਾਵੇ।
ਸੰਤ ਸੰਗ ਮੇਰਾ ਹੋਏ ਨਿਵਾਸ,
ਜਪਣ ਵਾਲਿਆਂ ਦੀ ਸੰਗਤ ਵਿੱਚ ਮੇਰਾ ਨਿਵਾਸ ਰਵੇ, ਹਰ ਵਕਤ ਮੈਨੂੰ ਸੰਗਤ ਉਹਨਾਂ ਦੀ ਬਖਸ਼ੋ ਮਹਾਰਾਜ ਜੀ। ਹੇ ਸਤਿਗੁਰੂ ਕਿਰਪਾ ਕਰੋ, ਇਹ ਸਿੱਖ ਦੀ ਨਿਤਾ ਪ੍ਰਤੀ ਅਰਦਾਸ ਚਾਹੀਦੀ ਹੈ। ਮਹਾਰਾਜ ਕਿਰਪਾ ਕਰੋ, ਗੁਰਸਿੱਖੀ ਭਾਣਾ ਮੰਨਿਆ ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀਂਗਤ ਪਾਹੇ, ਜਪਣ ਵਾਲਿਆਂ ਦੀ ਸੰਗਤ ਬਖਸ਼ੋ ਜੀ।
ਸੰਤਨ ਕੀ ਮੋਹੇ ਬਹੁਤ ਪਿਆਸ,
ਕਹਿੰਦੇ ਜਪਣ ਵਾਲਿਆਂ ਦੀ ਪਿਆਸ ਲੱਗੇ ਅੱਗੇ, ਦਿਲ ਕਰੇ ਅੰਦਰ ਵਾਰ ਵਾਰ ਉਹਨਾਂ ਕੋਲ ਜਾਣੇ। ਸਤ ਸੰਗਤ ਆ ਰੋਜ਼ ਤੁਸੀਂ ਇੱਥੇ ਆ ਕੇ ਬਹਿੰਦੇ ਹੋ, ਪ੍ਰੀਤ ਦੀ ਕੋਈ ਨਿਸ਼ਾਨੀ ਹੈ, ਇੱਕ ਦਿਨ ਕਿਤੇ ਤੁਹਾਡਾ ਮਿਸ ਹੋ ਜਾਏ ਆਇਆ ਨਾ ਜਾਵੇ, ਸਰੀਰ ਕਰਕੇ ਦੂਰ ਹੋਵੋਗੇ ਚਿੱਤ ਤੁਹਾਡਾ ਇੱਧਰ ਰਹੇਗਾ ਵੀ ਕਥਾ ਚੱਲਦੀ ਹੋਣੀ ਹੈ ਮੈਂ ਉੱਥੇ ਬਹਿਣਾ। ਬੰਦਾ ਆਪਣੀ ਜਗ੍ਹਾ ਉੱਤੇ ਉਹ ਜਗ੍ਹਾ ਨੂੰ ਪ੍ਰੀਤ ਬਣ ਜਾਂਦੀ, ਜਿੱਥੇ ਰੋਜ਼ ਬੈਠੀ ਉੱਥੇ ਪ੍ਰੀਤ ਪੈਦਾ ਹੁੰਦੀ। ਇੱਦਾਂ ਜਪਣ ਵਾਲਿਆਂ ਦੇ ਕੋਲ ਬਹਿਣ ਦੀ ਪਿਆਸ ਲੱਗੇ।
ਸੰਤ ਬਚਨ ਮੇਰੇ ਮਨ ਹੈ ਮੰਤ,
ਕਹਿੰਦੇ ਮਹਾਰਾਜ ਜਪਣ ਵਾਲਿਆਂ ਦੇ ਬਚਨ ਜਿਹੜੇ ਹਨ, ਸਾਧੂ ਜਨਾਂ ਦੇ ਬਚਨ ਜਿਹੜੇ ਹਨ, ਸਤਿਗੁਰੂ ਦਾ ਦਿੱਤਾ ਉਪਦੇਸ਼ ਜਿਹੜਾ ਹੈ, ਇਹ ਮੇਰੇ ਮਨ ਦੇ ਅੰਦਰ ਮੰਤਰ ਬਣ ਕੇ ਵਸ ਜਾਵੇ।
ਸੰਤ ਪ੍ਰਸਾਦ ਮੇਰੇ ਬਿਖੈ ਹੰਤ,
ਸਤਿਗੁਰ ਜੀ ਆਪਣਾ ਪ੍ਰਸਾਦ ਕਿਰਪਾ ਕਰੋ, ਜਪਣ ਵਾਲਿਆਂ ਦੀ ਵੀ ਅਸੀਸ ਮਿਲੇ, ਪ੍ਰਸਾਦ ਮਿਲੇ, ਕਿਰਪਾ ਮਿਲੇ, ਫਿਰ ਕੀ ਹੋਏਗਾ ਮੇਰੇ ਵਿਖੇ ਹੰਤ ਅੰਦਰ ਦੇ ਵਿਕਾਰ ਜਿਹੜੇ ਹਨ ਉਹਨਾਂ ਦੀ ਹੱਤਿਆ ਹੋ ਜਾਏ, ਅੰਦਰ ਦੇ ਜਿਹੜੇ ਮਾੜੇ ਫੁਰਨੇ ਹਨ ਉਹ ਨਾਸ਼ ਹੋ ਜਾਣ।
ਮੁਕਤ ਜੁਗਤ ਇਹਾ ਨਿਧਾਨ,
ਕਹਿੰਦੇ ਮਹਾਰਾਜ ਜੀ ਇਹ ਖਜ਼ਾਨਾ ਹੈ ਮੁਕਤੀ ਤੇ ਜੁਗਤੀ ਨਾਲ, ਸਾਧੂਆਂ ਕੋਲ, ਸਤਿਗੁਰੂ ਕੋਲ, ਜਪਣ ਵਾਲਿਆਂ ਕੋਲ। ਮਹਾਰਾਜ ਉਸ ਖਜ਼ਾਨੇ ਵਿੱਚ ਅਸੀਂ ਵੀ ਜੁੜੀਏ।
ਪ੍ਰਭ ਦਿਆਲ ਮੋਹੇ ਦੇਵ ਦਾਨ,
ਮਹਾਰਾਜ ਉਹ ਦਾਨ ਰੂਪੀ ਖਜ਼ਾਨਾ ਦਿਓ ਸਾਨੂੰ ਨਾਮ ਦਾ, ਸਭ ਤੋਂ ਵੱਡਾ ਨਾਮ ਦਾਨ, ਕਿਰਪਾ ਕਰਕੇ ਮਹਾਰਾਜ ਉਹ ਦਾਨ ਸਾਨੂੰ ਬਖਸ਼ਿਸ਼ ਕਰੋ ਜੀ।
ਨਾਨਕ ਕਹੋ ਪ੍ਰਭ ਦਇਆ ਧਾਰ,
ਸਤਿਗੁਰ ਜੀ ਕਿਰਪਾ ਕਰੋ, ਦਾਸ ਉੱਤੇ ਦਇਆ ਕਰੋ। ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸ਼ਬਦ ਵਰ ਕੇ ਅਰਦਾਸ ਕਰਦੇ, ਹੇ ਵਾਹਿਗੁਰੂ ਜੀ ਦਇਆ ਧਾਰੋ,
ਚਰਨ ਸੰਤਨ ਕੇ ਮੇਰੇ ਹਿਰਦੇ ਮਜਾਰ,
ਜਪਣ ਵਾਲਿਆਂ ਦੇ ਚਰਨ ਜਿਹੜੇ ਮੇਰੇ ਹਿਰਦੇ ਵਿੱਚ ਵਸ ਜਾਣ। ਇਹਦਾ ਭਾਵ ਅਰਥ ਨਿਮਰਤਾ ਆ ਜਾਏ, ਇਹਦਾ ਭਾਵ ਅਰਥ ਮਨ ਵਿੱਚ ਇੰਨੀ ਨਿਮਰਤਾ ਆ ਜਾਏ। ਗੁਰੂ ਦਾ ਸਿੱਖ ਰੋਜ਼ ਨਿਤਨੇਮ ਦੀ ਸਮਾਪਤੀ ਇੱਥੇ ਜਾ ਕੇ ਤੁਹਾਡੀ ਹੋਏਗੀ, ਰਾਤ ਨੂੰ ਜਦੋਂ ਸੌਣ ਲੱਗੋਗੇ ਸਿੱਖ ਦੇ ਨਿਤਨੇਮ ਦੀ ਬਾਣੀਆਂ ਦੀ ਸਮਾਪਤੀ ਇੱਥੇ ਜਾ ਕੇ ਹੋਏਗੀ ਕਿ ਅੰਤਰ ਜਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੇ ਮੋਕੋਂ ਘਰ ਸੰਤਨ ਕੀ ਧੂਰੇ। ਮਹਾਰਾਜ ਅੰਦਰ ਚਰਨ ਧੂੜ ਬਖਸ਼ਿਸ਼ ਕਰੋ। ਸਤ ਸੰਗਤ 1 ਜੂਨ ਤੋਂ ਸੱਕਾ ਨੀਲਾ ਤਾਰਾ 84 ਦੇ ਉਹਨਾਂ ਮਹਾਨ ਸ਼ਹੀਦਾਂ ਨੂੰ ਸਿੱਖ ਕੌਮ ਨੇ ਯਾਦ ਕਰਨਾ। ਇਹਦਾ ਰੀਜ਼ਨ ਹੁੰਦਾ, ਤੁਸੀਂ ਵੇਖੋਗੇ ਹਰ ਥਾਂ 'ਤੇ ਬੋਰਡ ਲੱਗਾ, ਨਾ ਭੁੱਲਣ ਯੋਗ ਨਾ ਬਖਸ਼ਣ ਯੋਗ। ਸਤ ਸੰਗਤ ਕਿਉਂ, ਸ਼ਹੀਦਾਂ ਦੀਆਂ ਕੁਰਬਾਨੀਆਂ ਭੁੱਲੀਆਂ ਨਹੀਂ ਜਾ ਸਕਦੀਆਂ। ਉਹਨਾਂ ਗੁਰਸਿੱਖਾਂ ਨੂੰ ਰੋਜ਼ ਅਰਦਾਸ ਵਿੱਚ ਯਾਦ ਕਰੀਦਾ ਜਿਨ੍ਹਾਂ ਗੁਰਧਾਮਾਂ ਦੀ ਖਾਤਰ ਸ਼ਹਾਦਤ ਦਾ ਜਾਮ ਪੀਤਾ, ਜਿਨ੍ਹਾਂ ਗੁਰਧਾਮਾਂ ਦੀ ਸੇਵਾ ਕੀਤੀ ਹੈ। ਸਤ ਸੰਗਤ ਉਹਦਾ ਰੀਜ਼ਨ ਇੱਕੋ ਹੀ ਹੈ, ਜਿਹੜੀ ਕੌਮ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀ ਹੈ ਉਸ ਕੌਮ ਦੀ ਅਣਖ ਬਰਕਰਾਰ ਰਹਿੰਦੀ ਹੈ, ਔਰ ਜਿਹੜੀ ਕੌਮ ਵਿੱਚ ਅਣਖ ਹੋਵੇ ਉਹ ਕੌਮਾਂ ਹਮੇਸ਼ਾ ਰਾਜ ਕਰਦੀਆਂ ਨੇ। ਇਹ ਠੀਕ ਹੈ ਗਿਣਤੀ ਘਟਦੀ ਵੱਧਦੀ ਹੋ ਸਕਦੀ ਹੈ, ਪਰ ਸੱਜਣੋ ਅਣਖ ਮੌਜੂਦ ਹੋਵੇ ਤੇ ਰਾਜ ਫਿਰ ਆ ਜਾਂਦੇ ਨੇ। ਜੇ ਅਣਖਾਂ ਮਰ ਜਾਣ ਦੁਬਾਰਾ ਰਾਜ ਨਹੀਂ ਆਉਂਦਾ। ਹਿੰਦੁਸਤਾਨ ਦੇ ਤਖ਼ਤ ਉੱਤੇ ਤੈਮੂਰ ਖਾਨਦਾਨ ਨੇ ਰਾਜ ਕੀਤਾ, ਔਰ ਤੈਮੂਰ ਖਾਨਦਾਨ ਦਾ ਆਖਰੀ ਬਾਦਸ਼ਾਹ ਹੋਇਆ ਮੁਹੰਮਦ ਸ਼ਾਹ ਰੰਗੀਲਾ। ਜਦੋਂ ਮੁਹੰਮਦ ਸ਼ਾਹ ਰੰਗੀਲੇ ਉੱਤੇ ਗੁਲਾਮ ਕਾਦਰ ਰੋਹਿਲੇ ਨੇ ਹਮਲਾ ਕੀਤਾ, ਉਹਨੇ ਮੁਹੰਮਦ ਸ਼ਾਹ ਰੰਗੀਲੇ ਨੂੰ ਕਤਲ ਕਰ ਦਿੱਤਾ, ਰਾਜ ਭਾਗ ਸਾਂਭਲਿਆ। ਆਖਰੀ ਬਾਦਸ਼ਾਹ ਸੀ ਤੈਮੂਰ ਖਾਨਦਾਨ ਦਾ, ਉਹਨੇ ਤੈਮੂਰ ਖਾਨਦਾਨ ਖਤਮ ਕਰਕੇ ਮੁਹੰਮਦ ਸ਼ਾਹ ਰੰਗੀਲੇ ਨੂੰ ਮਾਰਨ ਤੋਂ ਬਾਅਦ ਦਿੱਲੀ 'ਤੇ ਕਬਜ਼ਾ ਕਰ ਲਿਆ ਔਰ ਤੈਮੂਰ ਖਾਨਦਾਨ ਦੀਆਂ ਔਰਤਾਂ ਨੂੰ ਗੁਲਾਮ ਬਣਾ ਲਿਆ। ਕਈ ਮਹੀਨੇ ਉਹਨੇ ਗੁਲਾਮ ਰੱਖਿਆ, ਨਿਰਤਨੀਆਂ ਬਣਾ ਕੇ ਰੱਖਿਆ, ਨਾਚ ਕਰੋ ਮੇਰੇ ਦਰਬਾਰ 'ਚ। ਇੱਕ ਦਿਨ ਉਹਨੇ ਮੰਤਰੀਆਂ ਨਾਲ ਸਲਾਹ ਕੀਤੀ, ਇੱਕ ਤੌਖਲਾ ਮੇਰੇ ਮਨ 'ਚ ਰਹਿੰਦਾ, ਅਸੀਂ ਤੈਮੂਰ ਖਾਨ ਦਾ ਆਖਰੀ ਬਾਦਸ਼ਾਹ ਮਾਰ ਦਿੱਤਾ, ਰਾਜ ਸਾਡਾ ਰੋਹੇਲਿਆਂ ਦਾ ਹੋ ਗਿਆ, ਪਰ ਇੱਕ ਮਨ ਵਿੱਚ ਤੌਖਲਾ ਰਹਿੰਦਾ, ਇਹ ਜਿਹੜੀਆਂ ਔਰਤਾਂ ਗੁਲਾਮ ਕਰਕੇ ਰੱਖੀਆਂ, ਕਿਤੇ ਇਹਨਾਂ ਦੀ ਕੁੱਖ ਤੋਂ ਕੋਈ ਬੱਚਾ ਜਨਮ ਲੈ ਕੇ ਦੁਬਾਰਾ ਕਿਤੇ ਤੈਮੂਰ ਖਾਨਦਾਨ ਦਾ ਰਾਜ ਨਾ ਸਥਾਪਿਤ ਕਰਦਾ, ਦੁਬਾਰਾ ਕਿਤੇ ਰਾਜ ਲੈਣ ਦੀ ਇੱਛਾ ਨਾ ਪੈਦਾ ਹੋਵੇ। ਉਹ ਮੰਤਰੀਆਂ ਨੇ ਕਿਹਾ, ਜੀ ਇੱਕ ਗੱਲ ਸੁਣੋ, ਇਹ ਠੀਕ ਹੈ ਜੇ ਇਹਨਾਂ ਔਰਤਾਂ ਨੂੰ ਆਪਾਂ ਗੁਲਾਮ ਬਣਾਇਆ, ਕਿਤੇ ਆਪਾਂ ਇਹਨਾਂ ਨੂੰ ਵਸਾ ਦਿੱਤਾ, ਇਹਨਾਂ ਦਾ ਕੋਈ ਬੱਚਾ ਤੁਹਾਡੇ ਮਨ 'ਚ ਡਰ ਹੈ ਵੀ ਦੁਬਾਰਾ ਰਾਜ ਦੀ ਇੱਛਾ ਨਾ ਰੱਖੇ, ਇੱਕ ਵਾਰ ਪਰਖ ਲੈਣਾ ਚਾਹੀਦਾ। ਮੰਤਰੀਆਂ ਕਿਹਾ, ਜੀ ਕਿਵੇਂ? ਤਾਂ ਉਹ ਸਲਾਹ ਕਰਨ ਵਾਲੇ ਦੂਜੇ ਮੰਤਰੀਆਂ ਨੇ ਬਾਦਸ਼ਾਹ ਨੂੰ ਕਿਹਾ, ਗੁਲਾਮ ਕਾਦਰ ਰੋਹਿਲੇ ਨੂੰ, ਕਹਿੰਦੇ ਬਾਦਸ਼ਾਹ ਸਲਾਮਤ, ਜੇ ਕਿਸੇ ਔਰਤ ਵਿੱਚ ਅਣਖ ਜਿਉਂਦੀ ਰਹਿ ਜਾਏ, ਉਹਦੀ ਕੁੱਖ ਤੋਂ ਪੈਦਾ ਹੋਣ ਵਾਲਾ ਬੱਚਾ ਰਾਜ ਦਾ ਸੁਪਨਾ ਲੈ ਸਕਦਾ ਹੈ। ਜੇ ਕਿਸੇ ਔਰਤ ਵਿੱਚ ਅਣਖ ਨਾ ਰਹੇ, ਉਹਦੀ ਕੁੱਖ ਤੋਂ ਜਨਮ ਲੈਣ ਵਾਲੇ ਕਾਇਰ ਹੋ ਸਕਦੇ ਨੇ, ਡਰਪੋਕ ਹੋ ਸਕਦੇ ਨੇ, ਪਰ ਰਾਜ ਦਾ ਸੁਪਨਾ ਨਹੀਂ ਲੈ ਸਕਦੇ। ਕਹਿੰਦਾ ਫਿਰ ਪਰਖ ਕਿਵੇਂ ਕਰੀਏ? ਕਹਿ ਲੈਂਗੇ ਜੀ ਪਰਖ ਕਰੋ ਇਹਨਾਂ ਦੀ, ਇਹਨਾਂ ਵਿੱਚੋਂ ਅਣਖ ਮਰ ਗਈ ਹੈ ਕਿ ਮੌਜੂਦ ਹੈ। ਫਿਰ ਉਹ ਰੋਹਿਲੇ ਗੁਲਾਮ ਕਾਦਰੀ ਨੇ ਪਤਾ ਕੀ ਕੀਤਾ, ਉਹਨੇ ਉਹ ਔਰਤਾਂ ਸਾਰੀਆਂ ਆਪਣੇ ਮਹਿਲ ਵਿੱਚ ਇੱਕ ਜਗ੍ਹਾ ਬੁਲਾ ਲਈਆਂ, ਸਭ ਨੂੰ ਕਿਹਾ ਨ੍ਰਿਤ ਕਰੋ, ਨਾਚ ਕਰੋ, ਸਭ ਸਿਪਾਹੀ ਬਾਹਰ ਭੇਜ ਦਿੱਤੇ, ਇਕੱਲਾ ਹੀ ਆਪਣੇ ਮਸਨਦ ਪਰ ਤਖ਼ਤ ਉੱਤੇ ਬਹਿ ਗਿਆ, ਤਿੱਖੀ ਖੰਜਰ ਤਲਵਾਰ ਕੱਢ ਕੇ ਉਹਨੇ ਮੋਹਰੇ ਰੱਖ ਲਈ, ਆਪ ਤਖ਼ਤ 'ਤੇ ਬੈਠਾ ਬੈਠਾ ਨ੍ਰਿਤ ਵੇਖਦਾ ਵੇਖਦਾ ਜਾਣ ਬੁੱਝ ਕੇ ਅੱਖਾਂ ਬੰਦ ਕਰਕੇ ਸੌਂ ਗਿਆ, ਸੁੱਤਾ ਨਹੀਂ ਸੀ, ਅੱਖਾਂ ਬੰਦ ਕਰਕੇ ਸੌਣ ਦਾ ਡਰਾਮਾ ਕੀਤਾ, ਬਨਾਵਟੀ ਸੌਂ ਗਿਆ ਅਤੇ ਥੋੜ੍ਹੀ ਜਿਹੀ ਅੱਖ ਖੋਲ੍ਹ ਕੇ ਵੇਖਦਾ, ਇਹ ਵੇਖੋ ਗਿਣਤੀ ਦੀਆਂ ਸੈਂਕੜੇ ਦੀ ਤਦਾਰ ਵਿੱਚ ਔਰਤਾਂ ਨਾਚ ਕਰ ਰਹੀਆਂ ਨੇ, ਮੇਰੇ ਇਰਦ ਗਿਰਦ ਘੁੰਮ ਰਹੀਆਂ ਨੇ। ਇਹਨਾਂ ਨੂੰ ਇਹ ਵੀ ਪਤਾ ਹੈ ਕਿ ਰੋਹਿਲਾ ਇਹ ਖਾਨਦਾਨ ਦਾ ਬਾਦਸ਼ਾਹ ਜਿਹੜਾ ਗੁਲਾਮ ਕਾਦਰ ਸੌਂ ਗਿਆ, ਤਿੱਖੀ ਤਲਵਾਰ ਖੰਜਰ ਕੋਲ ਪਈ ਹੈ, ਜੇ ਕਿਸੇ ਇੱਕ ਵੀ ਔਰਤ ਵਿੱਚ ਅਣਖ ਹੋਏਗੀ, ਇਹ ਖੰਜਰ ਚੁੱਕ ਕੇ ਤਲਵਾਰ ਚੁੱਕ ਕੇ ਮੇਰੇ 'ਤੇ ਵਾਰ ਕਰਨਗੀਆਂ, ਜੇ ਕੋਈ ਵਾਰ ਕਰੇਗੀ ਇਹਦਾ ਮਤਲਬ ਅਣਖ ਮੌਜੂਦ ਹੈ, ਜੇ ਕਿਸੇ ਨੇ ਮੇਰੇ ਸੁੱਤਿਆਂ ਪਿਆਂ ਵੀ ਮੇਰੇ 'ਤੇ ਵਾਰ ਨਹੀਂ ਕੀਤਾ, ਇਹਦਾ ਮਤਲਬ ਅਣਖ ਮਰ ਗਈ ਹੈ। ਉਹ ਸਾਧ ਸੰਗਤ ਤਿੰਨ ਘੜੀਆਂ ਡੇਢ ਘੰਟਾ ਤਕਰੀਬਨ ਇੱਕ ਡੇਢ ਘੰਟਾ ਜਾਣ ਬੁੱਝ ਕੇ ਅੱਖਾਂ ਬੰਦ ਕਰਕੇ ਪਿਆ ਰਿਹਾ, ਕਿਸੇ ਔਰਤ ਵਿੱਚ ਇਹ ਅਣਖ ਨਾ ਜਾਗੀ ਕਿ ਸਾਡੇ ਸਿਰ ਦੇ ਸੁਹਾਗ ਨੂੰ ਮਾਰਨ ਤੋਂ ਬਾਅਦ ਸਾਡਾ ਰਾਜ ਲੁੱਟ ਕੇ ਬੰਦਾ ਰਾਜ 'ਤੇ ਬੈਠਾ, ਹੁਣ ਅੱਖਾਂ ਬੰਦ ਕਰਕੇ ਪਿਆ, ਮੋਹਰੇ ਤਿੱਖੀ ਤਲਵਾਰ ਖੰਜਰ ਪਿਆ, ਚੁੱਕ ਕੇ ਵਾਰ ਕਰੀਏ। ਕਿਸੇ ਔਰਤ ਨੇ ਵਾਰ ਨਹੀਂ ਕੀਤਾ। ਬਾਅਦ ਵਿੱਚ ਉਹ ਰੋਹਿਲੇ ਖਾਨਦਾਨ ਦਾ ਬਾਦਸ਼ਾਹ ਉੱਚੀ ਉੱਚੀ ਖੜਖੜਾ ਕੇ ਹੱਸਿਆ, ਉਹਨੇ ਕਿਹਾ ਜਾਓ ਤਕੀਆ ਕੰਮ ਚਲੇ ਜਾਓ, ਔਰਤਾਂ ਨੂੰ ਪਰੇ ਕਰ ਦਿੱਤਾ, ਬੜਾ ਖਿੜਖੜਾ ਕੇ ਹੱਸਿਆ। ਮੰਤਰੀ ਪੁੱਛਦੇ, ਜੀ ਖੁਸ਼ ਕਿਉਂ? ਕਹਿੰਦਾ ਮੇਰਾ ਮਸਨਦ ਪੇ ਸੋਨਾ ਬਨਾਵਟੀ ਥਾ, ਤੁਖਲਬ ਨਹੀਂ ਥਾ, ਮੇਰਾ ਤਖ਼ਤ ਤੇ ਸੋਨਾ ਨਕਲੀ ਸੀ, ਮੈਂ ਵੇਖਣਾ ਚਾਹੁੰਦਾ ਸੀ ਅਣਖ ਮੌਜੂਦ ਹੈ ਕਿ ਨਹੀਂ। ਕਿਸੇ ਇੱਕ ਵੀ ਤੈਮੂਰ ਖਾਨਦਾਨ ਦੀ ਔਰਤ ਨੇ ਚੁੱਕ ਕੇ ਖੰਜਰ ਨਾਲ ਵਾਰ ਨਹੀਂ ਕੀਤਾ, ਮੈਂ ਬੇਸ਼ੱਕ ਨਾ ਮਰਦਾ ਪਰ ਉਹ ਵਾਰ ਕਰਦੀ ਹੈ, ਇਹਦਾ ਮਤਲਬ ਅਣਖ ਮੌਜੂਦ ਸੀ। ਜੇ ਅੰਦਰ ਅਣਖ ਮਰ ਗਈ ਹੈ, ਜਿਸ ਔਰਤ ਵਿੱਚੋਂ ਅਣਖ ਖਤਮ ਹੋ ਜਾਵੇ ਉਹਦੀ ਕੁੱਖ ਤੋਂ ਕਦੇ ਵੀ ਸੂਰਵੀਰ ਜਨਮ ਨਹੀਂ ਲੈ ਸਕਦੇ। ਜਿਸ ਔਰਤ ਦੇ ਅੰਦਰ ਅਣਖ ਨਾ ਰਹੇ ਉਹਦੀ ਕੁੱਖ ਤੋਂ ਕਦੇ ਵੀ ਜਨਮ ਲੈਣ ਵਾਲੇ ਰਾਜ ਦਾ ਸੁਪਨਾ ਨਹੀਂ ਲੈ ਸਕਦੇ। ਔਰ ਸਾਧ ਸੰਗਤ ਤੁਸੀਂ ਉਸ ਕੌਮ ਦੇ ਵਾਰਸ ਬੈਠੇ ਹੋ ਜਿੱਥੇ ਬੀਬੀਆਂ ਨੇ ਅੱਧੇ ਅੱਧੇ ਟੁਕੜੇ ਉੱਤੇ ਰੋਟੀ ਖਾ ਕੇ ਗੁਜ਼ਾਰਾ ਕੀਤਾ, ਸਵਾ ਸਵਾ ਮਨ ਦੇ ਗਿੱਲੇ ਪੀਸਣ ਪੀਸੇ, ਆਪਣੀ ਅਣਖ ਨਹੀਂ ਛੱਡੀ, ਇੱਥੋਂ ਤੱਕ ਉਹਨਾਂ ਸਿੰਘ ਸਿੰਘਣੀਆਂ ਦਾ ਗੁਰਦੁਆਰਾ ਸਾਹਿਬ ਲਾਹੌਰ ਬਣਿਆ, ਜ਼ਾਲਮ ਆ ਕੇ ਇੱਕ ਮਾਂ ਦਾ ਬੱਚਾ ਖੋ ਕੇ ਟੋਟੇ ਕਰਕੇ ਝੋਲੀ 'ਚ ਪਾ ਦਿੰਦਾ, ਬਾਕੀਆਂ ਨੂੰ ਕਹਿੰਦੇ ਅਣਖ ਛੱਡ ਦਿਓ, ਧਰਮ ਛੱਡ ਦਿਓ, ਤੁਹਾਡੇ ਬੱਚੇ ਬਚ ਜਾਣਗੇ। ਉਹਦੇ ਮਨ ਵਿੱਚ ਸੀ ਹੁਣ ਮਾਈਆਂ ਡਰ ਜਾਣਗੀਆਂ, ਪਰ ਹੈਰਾਨੀ ਦੀ ਹੱਦ ਨਾ ਰਹੀ। ਸਭ ਸਿੱਖ ਬੀਬੀਆਂ ਨੇ ਆਪਣੇ ਬੱਚੇ ਮੋਹਰੇ ਕਰਕੇ ਕਿਹਾ, ਲੈ ਜ਼ਾਲਮਾ ਸਾਡੇ ਬੱਚਿਆਂ ਦੇ ਤੂੰ ਟੋਟੇ ਕਰ ਸਕਣਾ, ਪਰ ਸਾਡੀ ਸਿੱਖੀ ਤੇ ਅਣਖ ਦਾ ਟੋਟਾ ਨਹੀਂ ਤੂੰ ਕਰ ਸਕਦਾ। ਸਤਸੰਗਤ ਸ਼ਬਦ ਬਾਣੀ ਤੇ ਬਾਣੇ ਦੇ ਧਾਰਨੀ ਹੋਈਏ, ਆਪਾਂ ਗੁਰੂ ਦੀ ਬਾਣੀ ਨਾਲ ਜੁੜੀਏ, ਇਹ ਅਣਖ ਅੰਦਰ ਮੌਜੂਦ ਰੱਖੋ। ਜਿਨ੍ਹਾਂ ਦੀ ਅਣਖ ਮਰ ਜਾਂਦੀ ਹੈ ਉਹ ਰਾਜ ਦੇ ਕਦੇ ਹੱਕਦਾਰ ਨਹੀਂ ਹੁੰਦੇ। महाराणे प्रताप ने किसी भंड नूं अपनी पग देती सी, पर उन्हें शर्त रखी सी, मैं तैनू पैसा दे सकदा, जमीन दे सकदा, सिर दी पग नहीं। उन्हें कहा जी क्यों? कहिंदा मेरी पग बन के तू दूजे राजिआं दे दरबार च सिर झुकाउणा है, मेरी शान चुक जाएगी। उन्हें कहा मरासी दे पुत दा वादा रहा, जिदन तुहाडी पग बन्नांगा किसे अगे सिर नहीं झुकावांगा। एक दिन वह दूजे राजे दे राज विच गया, सिर ते पग बन्नी सी, उन्हें सिर नहीं झुकाया, हथ खड़ा करके कहा सलाम बादशाह। उन्हें कहा मरासिया साडे खाने ते साडे अगे सिर नहीं झुकाउंदा, की बोलने? उन्हें कहा जी अज नहीं सिर झुकावांगा। सिर वढ़ दिओ बेशक, अज सिर नहीं झुकावांगा। क्यों? कहिंदा किसे अणखी बादशाह दा मैं वादा करके उहदी पग सिर ते बन्नी है, अज सिर नहीं झुकावांगा, सिर वढ़ा लांगा। जदों तीन बार बादशाह ने कहा जमीन जिन्नी मंगे दे दांगा, पैसा दे सकने, डर दे के कहा सिर वढ़ दांगा। कहिंदा वढ़ दिओ, अज किसे लालच ते डर नाल मैं सिर नहीं झुकावांगा। तख्त तो उठ के राजे ने उस भंड मरासी नूं गल नाल लग के कहा सजना अज तू कोई कमजोर नीमा बंदा नहीं रहा। पता क्यों? जिन्हां दे अंदर अणख पैदा हो जाए राजिआं दे बराबर हो जांदे ने। जिन्हां दे अंदर अणख पैदा हो जाए वह कोई भी होवे राज करन दी ताकत रखदे ने। अज तेरी अणख नूं सजदा ते सलाम है। सात संगत एक नुकता होर कहदा मैं, एक दो दिनां विच गल तुहाडे कम आएगी। एक बंदे ने मुर्गा रख लिया, उन्हें डरा के उस मुर्गे नूं कहा बांग देनी बंद कर नहीं ते वढ़ दांगा। मुर्गा डर गया, उन्हें बांग देनी बंद कर दी। अगले दिन उन्हें कहा चल बांग ही नहीं देनी, धोण तां कढ़ा सकने आ, सिर ते उहदे छोटी जी कलगी मुर्गे दे उह धोण कढ़ा के सामने वह डराउण वाले नूं वढ़न दा बहाना चाहीदा सी। उन्हें कहा धोण नीवी कर, वढ़ दांगा नहीं तां। बांग देनी बंद कीती, धोण भी नीवी कर, नहीं तो वढ़ दांगा। मुर्गे ने धोण भी नीवी कर ली। उन्हें कहा डर गया। तीजे चौथे दिन फिर आया, उन्हें कहा डरिया होया ना धौन चुकद ना बांग देंद। फिर उन्हें मोहरे आके कहा बढ़न का बहाना कोई चाहिए? कहिंदा ओए तू मुर्गा है अंडा दे। और रोन लग पिया। उन्हें कहा हुण डर गए बढ़ होने तो, रोंदा क्यों है? उन्हें कहा गल बढ़ होने तो नहीं मैं डरदा, मरन करके नहीं रो रहा। रो पता क्यों रहा है? और जे मैं मरना ही सी फिर अणख गवा के नहीं सी मरना चाहिए। पहले दिन तेरे कहण ते बांग देनी सिर झुकाना नहीं सी चाहिदा। जे मरना ही सी फिर अणख कैम रख के मरना चाहिदा सी। अणख गुआ के मरे तां कदे मरे? सात संगत ये याद रखियो, सिख कौम मौत तो नहीं डरदी पर अणख नहीं कदे गवाउंदी। अपनी अणख ना गवायो फिर सब कुछ चढ़दी कला विच रहेगा। अपनी अणख जिउंदी रखियो, ये सदा कलगियां वाला नाल है। सानू थपना गुरु गोबिंद सिंह दी सीस तली ते रखना जानदे हां, तत्ती तवी ते बैठ के गीत गाइए अरे हेठ भी जिंदगी माणदे हां। सीस गंज ते गड़ी चमकौर वाली सानू अज भी जूझना दसदे ने। ओए जाके पुछ लो कंध सरहंद दी तो बाल चिणे होए किदां हसदे ने। सतगुरु कृपा बख्शिश करन, नाम जपो, बाणी पढ़ो, चढ़दी कला विच रहो, गिणती घटदी वधदी रहिंदी है। पर सज्जनो अणख ना गवायो, फिर ये जीवन जन्म कलगियां वाला जरूर सफल करेगा। सब संगत का धन्यवाद। पुलचुक की खेमा बख्शनी समुचे प्रबंध सिंह साहबान जी का धन्यवाद। आओ प्यार नाल आखरी पंक्ति सरवण करो, फिर समाप्ति है जी।
नानक कौ प्रभ दया तार, चरण संतन के मेरे हृदय मजार।
वाहिगुरु जी का खालसा, वाहिगुरु जी की फतेह।